Common sense conservative.
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416-213-1165
जे तुसी इमिग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
HK Tire Center to cars and trucks pe brand new ya old tires le sakde ho.
BF Cordage, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
Roadmaster Truck Driving School ਜੀ ਹਾਂ ਤੁਸੀਂ ਠੀਕ ਸੁਣਿਆ Roadmaster Truck Driving School ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ Roadmaster Truck Driving School ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫੇਰ 6475505913 Roadmaster Truck Driving School
Asian Food Center ਦੀ ਸਾਰੀਆਂ ਹੀ ਲੋਕੇਸ਼ਨਸ ਤੇ 28 ਫਰਵਰੀ ਤੋਂ 9 ਮਾਰਚ ਤੱਕ ਲੱਗ ਚੁੱਕੀ ਹੈ ਰਮਦਾਨ ਸੇਲ 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899 300 ਗ੍ਰਾਮ ਹੈਪੀ ਪਨੀਰ 429 2 ਪੌਂਡ ਵਾਗ ਬੱਕਰੀ ਟੀ 1099 4 ਪੌਂਡ ਏਸ਼ੀਅਨ ਕਾਲਾ ਚਨਾ 599 ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਇੰਡੀਆ ਵਾਲੇ ਭਾਂਡੇ ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ ਰਮਦਾਨ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਮੈਨੂੰ ਪਤਾ ਤੁਸੀਂ ਖਬਰਾਂ ਸਾਰੀਆਂ ਸੁਣ ਲਈਆਂ ਨੇ ਟਰੰਪ ਸਾਹਿਬ ਕੀ ਕਹਿੰਦੇ ਨੇ ਟੂਡੋ ਸਾਹਿਬ ਕੀ ਕਹਿੰਦੇ ਨੇ ਜ਼ੇਲੈਂਸਕੀ ਸਾਹਿਬ ਉਹ ਕਹਿੰਦੇ US ਨੇ ਟਰੰਪ ਸਾਹਿਬ ਨੇ ਜਿਹੜਾ ਕੁਝ ਮਰਜ਼ੀ ਕਿਹਾ ਮਿਨਰਲ ਡੀਲ ਮੇਰੇ ਨਾਲ ਸਾਈਨ ਕਰ ਲਓ ਕੋਈ ਪ੍ਰੋਬਲਮ ਨਹੀਂ ਮੈਨੂੰ ਬਚਾ ਲਓ ਕਹਿੰਦੇ ਤੁਸੀਂ ਬੜੇ ਹੁਸ਼ਿਆਰ ਹੋ ਬੜੇ ਐਕਟਿਵ ਹੋ ਦੋਸਤੋ ਲਗਾਤਾਰ ਜੁੜੇ ਰਹਿੰਦੇ ਹੋ ਖਬਰਾਂ ਦੇ ਨਾਲ ਸਾਡੀ ਵਾਰੀ 2 ਤੋਂ 3 ਵਜੇ ਤੱਕ ਆ ਜੀ ਇੱਕ ਘੰਟਾ ਲਗਾਤਾਰ ਆਪਾਂ ਗੱਲਾਂ ਕਰਨੀਆਂ ਨੇ ਤੁਸੀਂ ਸੁਣਨੀਆਂ ਨੇ ਤੁਸੀਂ ਸੁਣਾਉਣੀਆਂ ਵੀ ਨੇ ਸਾਡੇ ਬਹੁਤ ਸਾਰੇ ਕਾਲਰ ਜੁੜੇ ਹੁੰਦੇ ਨੇ ਆਪੋ ਆਪਣੇ ਵਿਚਾਰ ਦਿੰਦੇ ਨੇ ਸਾਰਿਆਂ ਦੇ ਵਿਚਾਰਾਂ ਦਾ ਇੱਥੇ ਸਵਾਗਤ ਕੀਤਾ ਜਾਂਦਾ ਜੀ ਖਾਸ ਕਰਕੇ ਜਿਹੜਾ ਵਿਚਾਰ ਹੋਸਟ ਬੋਲ ਰਿਹਾ ਹੁੰਦਾ ਜੇ ਉਹਦੇ ਨਾਲ ਉਹ ਵੱਖਰਾ ਵਿਚਾਰ ਹੋਵੇ ਤੇ ਅਸੀਂ ਜ਼ਿਆਦਾ ਟਾਈਮ ਦਿੰਨੇ ਆ ਤਾਂ ਕਿ ਕਿਸੇ ਦੇ ਮਨ ਦੇ ਵਿੱਚ ਨਾ ਰਹੇ ਇੱਕ ਗੱਲ ਆ ਜਿਹੜੀ ਉਹਨੂੰ ਸਾਰੇ ਪਾਸਿਆਂ ਤੋਂ ਵੇਖਿਆ ਜਾਂਦਾ ਆਪਾਂ ਖਬਰਾਂ ਦਾ ਕਚੂੰਬਰ ਕੱਢ ਦੇਈਦਾ ਹਰ ਇੱਕ ਐਸਪੈਕਟ ਤੋਂ ਜਿਹੜੀ ਖਬਰ ਆ ਜਿਹੜੀ ਕੋਈ ਸਟੇਟਮੈਂਟ ਆ ਉਹਨੂੰ ਫਰੋਲੀਦਾ ਉਹਨੂੰ ਸਕਰੂਟੇਨਾਈਜ਼ ਕਰੀਦਾ ਪੂਰਾ ਜਿਵੇਂ ਡਾਕਟਰ ਫਿਜ਼ੀਕਲ ਚੈੱਕਅਪ ਕਰਦੇ ਹੁੰਦੇ ਆ ਨਾ ਸਰੀਰ ਦਾ ਹੈਨਾ ਇਵੇਂ ਹੀ ਖਬਰ ਕਿੱਥੋਂ ਓਰੀਜੀਨੇਟ ਹੋਈ ਕਿੱਧਰ ਨੂੰ ਗਈ ਉਹਦਾ ਅਸਰ ਕਿਵੇਂ ਪੈਣਾ ਸਾਡੇ ਸਰੋਤੇ ਬਹੁਤ ਸਿਆਣੇ ਨੇ ਜੀ ਸਰੋਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਦ ਆ ਜਾਂਦਾ ਜਦੋਂ ਤੁਸੀਂ ਖਬਰ ਨੂੰ ਨਾ ਜਿਵੇਂ ਕੂੰਡੇ ਦੇ ਵਿੱਚ ਪਾ ਕੇ ਮਿਰਚਾਂ ਰਗੜੀ ਦੀਆਂ ਪਿਆਜ਼ ਰਗੜੀ ਦੇ ਆ ਚਟਣੀ ਬਣਾ ਦੇਈ ਦੀ ਆ ਆਪਾਂ ਸਟੇਟਮੈਂਟਾਂ ਦੀਆਂ ਚਟਣੀਆਂ ਬਣਾ ਦਿੰਦੇ ਹਾਂ ਇੱਥੇ ਹੈਨਾ ਇੱਕ ਘੰਟਾ ਲਗਾਤਾਰ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਨੂੰ ਬਾਅਦ ਚ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜੀ ਲੱਗਿਆ ਰਹਿੰਦਾ ਬਸ ਜੀ ਬੰਦੇ ਦਾ ਜੀ ਲੱਗਣਾ ਚਾਹੀਦਾ ਬਾਕੀ ਛੱਡੋ ਰੋਟੀ ਭਾਵੇਂ ਘੱਟ ਮਿਲ ਜੇ ਪਰ ਨਾ ਜ਼ਿੰਦਗੀ ਸਵਾਦ ਨਾਲ ਜਿਉਣੀ ਚਾਹੀਦੀ ਆ ਹੈਨਾ ਚਲੋ ਕੋਈ ਗੱਲ ਨੀ ਮੈਨੂੰ ਨਾ ਕੁਦਰਤੀ ਸਵੇਰ ਤੋਂ ਯਾਦ ਆਈ ਜਾਂਦਾ ਬਾਬੇ ਨਾਨਕ ਦਾ ਕਹਿਣਾ ਜ਼ੋਰੀ ਮੰਗੇ ਦਾਨ ਵੇ ਲਾਲੋ ਜ਼ੋਰੀ ਮੰਗੇ ਦਾਨ ਵੇ ਲਾਲੋ ਕਿਸੇ ਹੋਰ ਕੰਟੈਕਸਟ ਦੇ ਵਿੱਚ ਕਿਉਂਕਿ ਹੁਣ 500 ਸਾਲ ਸਮਾਂ ਅੱਗੇ ਚੱਲਿਆ ਗਿਆ ਇਹ ਤਾਂ ਵੇਲਾ ਉਹ ਸੀ ਨਾ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਪਾਪ ਕੀ ਜੰਜ ਲੈ ਕਾਬਲੋ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ ਬਾਬਰ ਬਾਰੇ ਕਿਹਾ ਸੀ ਬਾਬੇ ਨਾਨਕ ਨੇ ਪਰ ਹੁਣ ਵੇਲਾ ਬਦਲ ਗਿਆ ਹੁਣ ਪਾਪ ਦੀ ਜੰਜ ਆ ਜਿਹੜੀ ਉਹ ਉਸ ਤਰੀਕੇ ਨਾਲ ਨਹੀਂ ਆਉਂਦੀ ਜਿਵੇਂ ਪਹਿਲਾਂ ਆਉਂਦੀ ਸੀ ਹੁਣ ਤਾਂ ਮਹਿਲਾਂ ਦੇ ਵਿੱਚ ਬੈਠ ਕੇ ਸਕੀਮਾਂ ਬਣਦੀਆਂ ਨੇ ਮੈਂ ਕੱਲ ਜਾਂ ਪਰਸੋਂ ਇੱਥੇ ਪ੍ਰੋਗਰਾਮ ਨੂੰ ਛੱਡ ਕੇ ਗਿਆ ਸੀ ਵੀ ਜਿਨ੍ਹਾਂ ਨੂੰ ਸੋ ਕਾਲਡ ਅਮੀਰ ਮੁਲਕ ਕਿਹਾ ਜਾਂਦਾ ਜਿਨ੍ਹਾਂ ਨੂੰ ਅਮੀਰ ਦੇਸ਼ ਕਿਹਾ ਜਾਂਦਾ ਉਹਨਾਂ ਦੀ ਅਮੀਰੀ ਦੀ ਬੁਨਿਆਦ ਦੁਨੀਆਂ ਦੇ ਬਹੁਗਿਣਤੀ ਲੋਕਾਂ ਦੇ ਗਰੀਬ ਹੋਣ ਦੇ ਵਿੱਚ ਪਈ ਆ ਜਿੰਨੇ ਕੁ ਹੋਰ ਦੇਸ਼ ਗਰੀਬ ਨੇ ਓਨੇ ਕੇ ਦੇਸ਼ ਅਮੀਰ ਨੇ ਵੈਸੇ ਵੀ ਤੁਸੀਂ ਕਹੋਗੇ ਜੀ ਅਮੀਰ ਤਾਂ ਆਪਣੀ ਮਿਹਨਤ ਨਾਲ ਅਮੀਰ ਬਣਿਆ, ਮਿਹਨਤ ਮੁਹਨਤ ਕੁਛ ਨੀ ਹੁੰਦੀ ਜੀ, ਹੁੰਦੀ ਆ, ਮਤਲਬ ਐਂ ਵੀ ਨਹੀਂ ਮੈਂ ਕਹਿ ਸਕਦਾ ਗਾ, ਮੇਰੇ ਮਾਫ ਕਰਿਓ ਮੇਰੇ ਸ਼ਬਦਾਂ ਨੂੰ, ਕਈ ਵਾਰੀ ਸ਼ਬਦ ਕਈ ਵਾਰੀ ਜਿਹੜਾ ਕਹਿਣ ਵਾਲਾ ਹੁੰਦਾ ਨਾ ਉਹਦਾ ਮਤਲਬ ਕੁਛ ਹੋਰ ਹੁੰਦਾ, ਮਤਲਬ ਹੋਰ ਨਿਕਲ ਜਾਂਦਾ ਸ਼ਬਦਾਂ ਰਾਹੀਂ। ਮਤਲਬ ਜੀ ਸਿੱਧੀ ਜੀ ਗੱਲ ਆ ਵੀ ਅਮੀਰ ਇਸ ਕਰਕੇ ਅਮੀਰ ਨੇ ਕਿਉਂਕਿ ਦੁਨੀਆਂ ਦੇ ਵਿੱਚ ਗਰੀਬ ਨੇ। ਜੇ ਗਰੀਬ ਖਤਮ ਹੋ ਜਾਣ ਨਾ ਅਮੀਰ ਆਪੇ ਹੀ ਖਤਮ, ਖਤਮ ਇਨ ਦਾ ਸੈਂਸ ਇਹ ਨਹੀਂ ਵੀ ਉਹਨਾਂ ਨੂੰ ਉਹ ਫਿਜ਼ੀਕਲੀ ਦੁਨੀਆਂ ਤੋਂ ਚਲੇ ਜਾਣ, ਨਹੀਂ। ਜੇ ਮੈਂ ਕਹਿੰਦਾ ਜੇ ਗਰੀਬੀ ਦਾ ਜੇ ਗਰੀਬੀ ਚੱਕੀ ਜਾਵੇ ਨਾ ਤਾਂ ਅਮੀਰੀ ਆਪੇ ਚੱਕੀ ਜਾਊਗੀ, ਫਿਰ ਕੋਈ ਕਿਸੇ ਦੀ ਲੁੱਟ ਹੀ ਨਹੀਂ ਕਰੂਗਾ, ਕੋਈ ਕਿਸੇ ਨੂੰ ਮਾਰੂਗਾ ਹੀ ਨਹੀਂ, ਕਿਸੇ ਦੀ ਐਕਸਪਲੋਇਟੇਸ਼ਨ ਹੀ ਨਹੀਂ ਹੋਊਗੀ। ਇਹ ਠੀਕ ਹੈ ਵੀ ਬੰਦਾ ਆਪਣੀ ਲਿਆਕਤ ਨਾਲ ਅੱਗੇ ਵੱਧਦਾ, ਆਪਾਂ ਇਹ ਵੀ ਕਹਿੰਦੇ ਹਾਂ ਵੀ ਇਕੁਅਲ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ, ਸਾਰੇ ਲੋਕਾਂ ਨੂੰ ਅੱਗੇ ਵਧਣ ਦੇ ਇੱਕੋ ਮਤਲਬ ਇੱਕੋ ਜਿਹੇ ਮੌਕੇ ਹੋਣੇ ਚਾਹੀਦੇ, ਜਿਹੜਾ ਆਪਣੀ ਲਿਆਕਤ ਨਾਲ ਆਪਣੀ ਮਿਹਨਤ ਨਾਲ ਅੱਗੇ ਵੱਧਦਾ ਅੱਗੇ ਵਧੀ ਜਾਵੇ। ਪਰ ਅੱਗੇ ਵਧਣ ਦਾ ਜਿਹੜਾ ਪੈਮਾਨਾ ਸਾਡੇ ਸਮਾਜ ਨੇ ਸਿਰਫ ਤੇ ਸਿਰਫ ਪੈਸਾ ਰੱਖਤਾ ਨਾ, ਇਹ ਬਹੁਤ ਇਹ ਜਾਂ ਸਾਡੀਆਂ ਨਜ਼ਰਾਂ ਚ ਪੈਸਾ ਬਣਾਤਾ ਜਾਂ ਸਿਸਟਮ ਨੇ ਬਣਾਤਾ ਇਸ ਤਰ੍ਹਾਂ, ਕੈਪੀਟਲਿਸਟਿਕ ਯੁੱਗ ਦੇ ਵਿੱਚ ਕੈਪੀਟਲ ਨੂੰ ਹੀ ਮੁੱਖ ਬਣਾਤਾ ਵੀ ਜਿਹਦੇ ਕੋਲ ਜਾਇਦਾਦ ਆ, ਜਿਹਦੇ ਕੋਲ ਆਮਦਨ ਦੇ ਸਾਧਨ ਨੇ, ਉਹੋ ਹੀ ਉਹਨੂੰ ਬਸ ਨਾਲ ਪੈਮਾਨਾ ਬਣਾਤਾ ਵੀ ਸਿਆਣਾ, ਉਹਨੂੰ ਪਬਲਿਕ ਲਾਈਮ ਲਾਈਟ ਜਿਹਨੂੰ ਕਹਿੰਦੇ ਆ, ਬਸ ਜੀ ਉਹ ਬਾਕੀ ਤਾਂ ਐਵੇਂ ਤੁਰੇ ਫਿਰਦੇ ਨੇ। ਇਹ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੀ ਮਾੜੀ ਗੱਲ ਆ ਜੀ। ਇਹ ਦੇਸ਼ ਅਮੀਰ ਕਿਵੇਂ ਨੇ, ਇਹਨਾਂ ਕੋਲ ਕਿਹੜੀ ਖਾਸੀਅਤ ਆ, ਜਾਂ ਓਵਰਆਲ ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਇਹ ਸਮਾਜ ਨੇ ਸਾਨੂੰ ਮਤਲਬ ਦੇਖਣ ਨੂੰ ਤਾਂ ਇੰਨਾ ਕੁਛ ਦੇਤਾ, ਕਾਰਾਂ ਨੇ, ਰਾਕਟ ਨੇ, ਮੋਟਰਸਾਈਕਲ ਨੇ, ਸੜਕਾਂ ਨੇ, ਹਾਈਵੇਜ਼ ਨੇ, ਫੋਨ ਹੱਥਾਂ ਚ ਫੜੇ ਨੇ, ਇੰਨੀਆਂ ਸਹੂਲਤਾਂ, ਕੱਪੜੇ ਸੋਹਣੇ ਸੋਹਣੇ ਪਾਏ ਆ, ਇੰਨਾ ਕੁਛ ਦੇਤਾ, ਪਰ ਇਹਦੀ ਸਾਰੇ ਕਾਸੇ ਦਾ ਸਾਰ ਤੱਤ ਕੀ ਹੈ, ਬੰਦੇ ਦੀ ਜ਼ਿੰਦਗੀ ਕਿੱਥੇ ਖੜੀ ਹੈ। ਮੈਂ ਕਹਿੰਦਾ ਜੀ ਇਹ ਨਾ ਵੀ ਹੋਵੇ, ਸੋਹਣੇ ਕੱਪੜੇ ਨਾ ਵੀ ਹੋਣ, ਮੈਂ ਤਾਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਦੀ ਗੱਲ ਕਰਨੇ, ਰਾਕਟ ਨਾ ਵੀ ਹੋਣ, ਕਾਰਾਂ ਨਾ ਵੀ ਹੋਣ, ਸੋਹਣੇ ਘਰ ਨਾ ਵੀ ਹੋਣ, ਬੰਦਾ ਜ਼ਿੰਦਗੀ ਕਾਹਦੇ ਲਈ ਜਿਉਣ ਆਇਆ, ਇੱਥੇ ਜ਼ਿੰਦਗੀ ਦਾ ਪਰਪਜ਼ ਕੀ ਆ, ਇਹ ਸਾਰੀਆਂ ਗੱਲਾਂ ਭੁੱਲ ਜਾਓ, ਆਪਾਂ ਰੇਡੀਓ ਤੇ ਬੈਠੇ ਹਾਂ। ਅੱਜ ਤੋਂ 50 ਸਾਲ ਪਹਿਲਾਂ ਦੀ ਜ਼ਿੰਦਗੀ ਦੀ ਕਲਪਨਾ ਕਰ ਲਓ, ਚਲੋ ਛੱਡੋ ਇਸ ਗੱਲ ਨੂੰ ਸਾਡਾ ਦੇਸ਼ ਗੁਲਾਮ ਸੀ, ਆਜ਼ਾਦ ਸੀ 70 ਸਾਲ ਪਹਿਲਾਂ, ਇੱਕ ਸਿੰਪਲ ਜ਼ਿੰਦਗੀ, ਬਹੁਤ ਹੀ ਸਿੰਪਲ ਜ਼ਿੰਦਗੀ, ਪਿੰਡ ਚ ਰਹਿੰਦੇ ਹਾਂ ਅਸੀਂ, ਮੈਨੂੰ ਬਚਪਨ ਯਾਦ ਆ ਗਿਆ, ਮੈਂ ਤੁਹਾਨੂੰ ਕਹਾਣੀਆਂ ਸੁਣਾ ਦਿੰਦਾ, ਤੁਸੀਂ ਵੀ ਉੱਥੋਂ ਹੀ ਆਏ ਹੋ, ਹੈਨਾ। ਸਿੰਪਲ ਜ਼ਿੰਦਗੀ, ਬਹੁਤ ਕਿੰਨੀ ਸਿੰਪਲ ਜ਼ਿੰਦਗੀ, ਬਈ 4-5 ਵਜੇ ਜੇ ਸੂਰਜ ਨਹੀਂ ਨਿਕਲਿਆ ਹੁੰਦਾ, ਮਾਂ ਪਿਓ ਸਾਡੇ ਖੇਤ ਪਿਓ ਸਾਡਾ ਖੇਤ ਨੂੰ ਜਾਂਦਾ, ਕਿਸੇ ਨਾਲ ਕੋਈ ਹੇਰਾ ਫੇਰੀ ਨਹੀਂ, ਹਲ ਵਾਹੁੰਦਾ, ਗੁਰਦੁਆਰੇ ਦੇ ਵਿੱਚ ਬਾਬੇ ਦੀ ਬਾਣੀ ਚੱਲ ਰਹੀ ਹੈ, ਕੋਈ ਸਪੀਕਰ ਵੀ ਭਾਵੇਂ ਨਹੀਂ ਲੱਗਿਆ ਹੋਇਆ, ਸੋਹਣੇ ਸ਼ਬਦ ਕੰਨਾਂ ਦੇ ਵਿੱਚ ਪੈ ਰਹੇ ਨੇ, ਪੰਛੀ ਚਹਿਚਹਾਉਂਦੇ ਨੇ, ਘੁੱਗੀਆਂ ਗਟਾਰਾਂ ਚਿੜੀਆਂ ਮੱਝਾਂ ਗਾਵਾਂ ਉਹ ਵੀ ਬੋਲਦੀਆਂ ਨੇ, ਮਾਂ ਸਾਡੀ ਧਾਰਾਂ ਚੋਂਦੀ ਆ, ਬੱਚੇ ਮਾੜਾ ਮੋਟਾ ਥੋੜਾ ਬਹੁਤ ਸਕੂਲ ਨੂੰ ਕਈ ਜਾਂਦੇ ਨੇ, ਕਈ ਰੋਂਦੇ ਨੇ, ਬੜੀ ਸਿੰਪਲ ਜ਼ਿੰਦਗੀ ਆ, ਇੱਕ ਇੰਡੀਪੈਂਡੈਂਟ ਸਿਸਟਮ ਆ ਪਿੰਡ ਦਾ ਪੂਰੇ ਦਾ ਪੂਰਾ, ਬਾਹਰੋਂ ਲੋੜ ਹੀ ਕੋਈ ਨਹੀਂ, ਰੋਟੀਆਂ ਪੱਕ ਜਾਂਦੀਆਂ, ਚਟਨੀਆਂ ਰੋਟੀਆਂ ਖਾ ਜਾਂਦੇ ਆ, ਦੁੱਧ ਪੀ ਲੈਂਦੇ ਆ, ਦਹੀਂ ਖਾ ਲੈਂਦੇ ਆ, ਲੱਸੀ ਪੀ ਲੈਂਦੇ ਆ, ਬਾਹਰੋਂ ਕਿਤੇ ਨਾ ਕਿਤੇ 5-4 ਦਿਨਾਂ ਬਾਅਦ ਕੋਈ ਫੇਰੀ ਵਾਲਾ ਆ ਜਾਂਦਾ ਵੀ ਕੋਈ ਬਹੁਤੀ ਚੀਜ਼ ਚਾਹੀਦੀ ਆ, ਸਭ ਖੁਸ਼ ਨੇ, ਕੋਈ ਕਬੱਡੀ ਖੇਡੀ ਜਾਂਦਾ, ਕੋਈ ਕੁਛ, ਕੋਈ ਜਾਨਵਰਾਂ ਦੇ ਨਾਲ ਬੈਠਾ, ਕੋਈ ਬੰਦਿਆਂ ਨਾਲ ਬੈਠਾ ਸੱਥ ਦੇ ਵਿੱਚ, ਔਰਤਾਂ ਅਲੱਗ ਗੱਲਾਂ ਕਰੀ ਜਾਂਦੀਆਂ ਨੇ, ਬੜੀ ਸਿੰਪਲ ਜ਼ਿੰਦਗੀ ਆ, ਕਿਸੇ ਨੂੰ ਕੋਈ ਖਤਰਾ ਨਹੀਂ, ਟੈਰਿਫ ਲੱਗ ਜੂ, ਕਿਸੇ ਨੂੰ ਕੋਈ ਖਤਰਾ ਨਹੀਂ, ਐਟਮ ਬੰਬ ਚੱਲ ਜੂ, ਕਿਸੇ ਨੂੰ ਪਤਾ ਹੀ ਨਹੀਂ ਵੀ ਹੀਰੋਸ਼ੀਮਾ 'ਚ ਐਟਮ ਬੰਬ ਚੱਲ ਗਏ ਸੀ, ਪਿੰਡਾਂ ਦੀ ਜ਼ਿੰਦਗੀ ਆ, ਸਭ ਹਾਸਾ ਖੇਡਾਂ ਕਰਦੇ ਨੇ, 7 ਵਜੇ ਆਰਾਮ ਨਾਲ ਰਜਾਈਆਂ ਦੇ ਵਿੱਚ ਸੌਂ ਜਾਂਦੇ ਨੇ ਜਾ ਕੇ, ਉਦੋਂ ਦੀ ਸਿੰਪਲ ਜ਼ਿੰਦਗੀ, ਖੁਸ਼ ਨੇ ਸਾਰੇ, ਬਲੱਡ ਪ੍ਰੈਸ਼ਰ ਨਾਂ ਦੀ ਕਿਸੇ ਨੂੰ ਬਿਮਾਰੀ ਨਹੀਂ, ਕੋਈ ਡਿਪਰੈਸ਼ਨ ਨਹੀਂ, ਕੋਈ ADHD ਨਹੀਂ, ਕਿਸੇ ਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਨਹੀਂ, ਕਿਸੇ ਨੂੰ ਕੋਈ ਹਾਰਟ ਅਟੈਕ ਨਹੀਂ ਹੁੰਦਾ ਸੁਣਿਆ, ਕਿਸੇ ਨੂੰ ਕੋਈ ਸਟ੍ਰੋਕ ਨਹੀਂ ਹੁੰਦਾ ਸੁਣਿਆ, ਕਿਸੇ ਚੀਜ਼ 'ਚ ਕੋਈ ਮਿਲਾਵਟ ਨਹੀਂ, ਸ਼ੂਗਰ ਨਾਂ ਦੀ ਚੀਜ਼ ਹੀ ਨਹੀਂ, ਵਾਈਟ ਸ਼ੂਗਰ, ਚਾਹ ਦੇ ਵਿੱਚ ਗੁੜ ਪਾਇਆ ਜਾਂਦਾ, ਸ਼ਾਮ ਨੂੰ ਵੀ ਇੰਨਾ ਬੁੱਕ ਭਰ ਕੇ ਲੋਕ ਕਦੇ ਮੂੰਗਫਲੀ ਖਾ ਲੈਂਦੇ ਨੇ, ਕਦੇ ਕੁਛ, ਕੋਈ ਬਿਮਾਰੀ ਨਹੀਂ ਜੀ, ਘਿਓ ਵੀ ਪੀ ਲੈਂਦੇ ਨੇ, ਦੁੱਧ ਪੀਂਦੇ ਨੇ, ਘਿਓ ਵੀ ਪੀ ਲੈਂਦੇ ਨੇ। ਮੈਂ ਸਮਝਦਾ ਵੀ 70-80% ਪਾਪੂਲੇਸ਼ਨ ਦੀ ਆਹੀ ਜ਼ਿੰਦਗੀ ਸੀ, ਥੋੜੇ ਬਹੁਤ ਫਰਕ ਦੇ ਨਾਲ 70-80% ਪਾਪੂਲੇਸ਼ਨ ਆਫ ਦਾ ਹੋਲ ਵਰਲਡ। ਅੱਛਾ, ਕਈ ਥਾਵਾਂ ਤੇ ਅਜੇ ਵੀ ਆਏ ਆ, ਅਫਰੀਕਾ ਦੇ ਤੁਸੀਂ ਕਹੋਗੇ ਪਛੜੇ ਹੋਏ ਦੇਸ਼ ਆ, ਮੈਂ ਨਹੀਂ ਕਹਿੰਦਾ ਪਛੜੇ, ਮੈਂ ਕੋਈ ਸਾਡੀ ਜ਼ਿੰਦਗੀ ਦਾ ਫਰਕ ਆ, ਰਹਿਣ ਸਹਿਣ ਦਾ ਫਰਕ ਆ, ਕੋਈ ਮਾੜਾ ਨੀ ਕੋਈ ਚੰਗਾ ਨੀ। ਆ ਫਿਰ ਜਿਹੜੀ ਸਿਵਲਾਈਜ਼ਡ ਜਿਹਨੂੰ ਕਹਿੰਦੇ ਆ ਸਿਵਲਾਈਜ਼ਡ ਪਾਪੂਲੇਸ਼ਨ, ਸੋ ਕਾਲਡ ਸਿਵਲਾਈਜ਼ੇਸ਼ਨ। ਅੱਛਾ ਉਸ ਵੇਲੇ ਕੀ ਸੀ, ਕੋਈ ਦਰਖਤ ਨਹੀਂ ਸੀ ਕੱਟਿਆ ਜਾਂਦਾ, ਹਵਾ ਸ਼ੁੱਧ ਸੀ, ਕਿਤੇ ਕਾਰਬਨ ਡਾਈਆਕਸਾਈਡ ਨਹੀਂ ਸੀ। ਆਹ ਖੰਨੇ ਵਰਗੇ ਪਿੰਡਾਂ ਦੇ ਵਿੱਚੋਂ, ਖੰਨੇ ਵਰਗੇ ਸ਼ਹਿਰਾਂ ਚੋਂ ਉਹ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦਿਸਦੀਆਂ ਸੀ, ਜਿਹੜੀਆਂ ਕਿਤੇ ਕਿਤੇ ਤੁਹਾਨੂੰ ਆਹ ਕਹਿੰਦੇ ਨਾ ਕੋਵਿਡ ਆਇਆ ਸੀ, ਪਾਪੂਲੇਸ਼ਨ ਮਤਲਬ ਇੱਧਰ ਉੱਧਰ ਮੂਵ ਕਰਨਾ ਹਟ ਗਈ ਸੀ, ਬੰਦ ਮਤਲਬ ਟ੍ਰੈਫਿਕ ਆ ਜਿਹੜੀ ਬੰਦਿਸ਼ ਲੱਗ ਗਈ ਸੀ, ਲੋਕ ਘਰਾਂ ਚੋਂ ਨਹੀਂ ਸੀ ਨਿਕਲਦੇ, ਹਵਾ ਸਾਫ਼ ਹੋ ਗਈ ਸੀ, ਕੋਈ ਕਾਰਬਨ ਟੈਕਸ ਨਹੀਂ ਸੀ, ਕੋਈ ਕੁਛ ਨਹੀਂ ਸੀ, ਸਿੰਪਲ ਜ਼ਿੰਦਗੀ। ਤੇ ਜਿਹੜਾ ਤੰਦਰੁਸਤ ਸੀ 100-100 ਸਾਲ ਤਾਂ ਹੀ ਕਹਿੰਦੇ ਜਿਉਂ ਜਾਂਦਾ ਹੁੰਦਾ ਸੀ, ਚਲੋ ਬਿਮਾਰੀਆਂ ਠਮਾਰੀਆਂ ਹੋਣੀਆਂ ਉਹ ਅਲੱਗ ਗੱਲ ਆ। ਮੈਨੂੰ ਅਜੇ ਤਾਈਂ ਇਹ ਨਹੀਂ ਸਮਝ ਲੱਗੀ ਵੀ ਅਸੀਂ ਆਹ ਜ਼ਿੰਦਗੀ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਹੈ। ਮੈਂ ਆਪਣੇ ਆਪ ਨੂੰ, ਮੈਂ ਵੀ ਵਿੱਚ ਹੀ ਹਾਂ ਤੁਹਾਡੇ, ਸਿਸਟਮ ਨੇ ਸਾਨੂੰ ਕਿੱਥੋਂ ਚੱਕ ਕੇ ਕਿੱਥੇ ਕਰਤਾ। ਇਹ ਇੱਕ ਦਿਨ ਗੱਲ ਨਾ ਸਾਡੇ ਬਹੁਤ ਹੀ ਸਿਆਣੇ ਸਾਡੇ ਸਰੋਤੇ ਨੇ, ਖੁਦ ਰੇਡੀਓ ਪ੍ਰੋਗਰਾਮ ਵੀ ਕਰਦੇ ਨੇ, ਇੰਦਰਦੀਪ ਜੀ, ਉਹਨਾਂ ਨੇ ਇੱਕ ਦਿਨ ਗੱਲ ਕੀਤੀ ਸੀ, ਮੈਂ ਗੱਲ ਕਰਦਾ ਸੀ ਕਾਰਪੋਰੇਟ ਗਰੀਡ ਦੀ, ਉਹਨਾਂ ਨੇ ਨਾਲ ਇੰਡੀਵਿਜੁਅਲ ਗਰੀਡ ਦੀ ਵੀ ਗੱਲ ਕੀਤੀ ਸੀ। ਬੜੇ ਸਿਆਣੇ ਸਰੋਤੇ ਨੇ, ਸਾਡੇ ਪ੍ਰੋਗਰਾਮ ਕਰਦੇ ਨੇ ਐਤਵਾਰ ਨੂੰ, ਸਾਡੇ ਦੋਸਤ ਨੇ, ਵੀ ਇੰਡੀਵਿਜੁਅਲ ਗਰੀਡ ਆ ਜਿਹੜੀ, ਇਹਦੀ ਵੀ ਇੱਕ ਆਪਣੀ ਥਾਂ, ਜਿਹਨੇ ਸਾਡੀ ਸੁਸਾਇਟੀ ਨੂੰ ਵਿਗਾੜਿਆ, ਪਰ ਕਾਰਪੋਰੇਟ ਗਰੀਡ ਇੱਕ ਆਪਣੀ ਥਾਂ। ਤੇ ਸਿਸਟਮ ਕੀ ਕਰਦਾ, ਇੰਡੀਵਿਜੁਅਲ ਗਰੀਡ ਆਪਣੇ ਆਪ ਨਹੀਂ ਪੈਦਾ ਹੁੰਦੀ, ਇੰਡੀਵਿਜੁਅਲ ਗਰੀਡ ਆਲੇ ਦੁਆਲੇ ਦੇ ਵਿੱਚੋਂ ਪੈਦਾ ਹੁੰਦੀ ਆ। ਜਿਹੋ ਜਿਹੇ ਲੋਕ ਨੇ ਉਹੋ ਜਿਹਾ ਰਾਜਾ, ਜਿਹੋ ਜਿਹਾ ਰਾਜਾ ਉਹੋ ਜਿਹੇ ਲੋਕ ਨੇ, ਉਹੋ ਜਿਹਾ ਸਮਾਜ ਆ। ਰਾਜੇ ਨੇ ਆਪਣੇ ਸਮਾਜ ਨੂੰ, ਆਪਣੇ ਰਾਜ ਨੂੰ ਕਾਇਮ ਰੱਖਣ ਦੇ ਲਈ ਲੋਕਾਂ ਚੋਂ ਵੈਲਿਊਜ਼ ਭਰਨੀਆਂ ਨੇ। ਤੇ ਸਮੇਂ ਸਮੇਂ ਦੇ ਉੱਤੇ ਕੀ ਹੁੰਦਾ, ਜਿਹੜੇ ਰੈਵੋਲਿਊਸ਼ਨਰੀਜ਼ ਨੇ, ਜਿਹੜੇ ਫਿਲਾਸਫਰਜ਼ ਨੇ, ਜਿਹੜੇ ਸਮਾਜ ਸੁਧਾਰਕ ਨੇ, ਉਹਨਾਂ ਨੇ ਆਪਣੀਆਂ ਵੈਲਿਊਜ਼ ਭਰਨੀਆਂ ਹੁੰਦੀਆਂ ਨੇ। ਉਹ ਵੈਲਿਊ ਸਾਡੇ 'ਚ ਬਾਬੇ ਨਾਨਕ ਨੇ, ਗੁਰੂ ਗੋਬਿੰਦ ਸਿੰਘ, ਗੁਰੂ ਸਾਹਿਬਾਨ, ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ, ਦੀਵਾਨ ਟੋਡਰ ਮੱਲ ਕਹਿ ਲਓ, ਭਾਈ ਮਤੀ ਦਾਸ, ਭਾਈ ਸਤੀ ਦਾਸ, ਆਪਾਂ ਤਾਂ ਚਲੋ ਲਿਮਿਟਡ ਨਾਂ ਲੈ ਸਕਦੇ ਨਾ, ਸੋਕਰੇਟਿਜ਼, ਉਹਨਾਂ ਨੇ ਭਰਨੀਆਂ ਹੁੰਦੀਆਂ। ਅਲਟੀਮੇਟਲੀ ਉਹਦੀਆਂ ਵੈਲਿਊਜ਼ ਭਰੀਆਂ ਜਾਂਦੀਆਂ ਜਿਹਦਾ ਰਾਜ ਹੁੰਦਾ। ਤੇ ਪਿਛਲੇ 100 ਸਾਲਾਂ ਤੋਂ ਰਾਜ ਆ ਜਿਹੜਾ, 50 ਸਾਲਾਂ ਤੋਂ ਇਹਨਾਂ ਦੀ ਆਪਸੀ ਜਿਹੜਾ 70-80 ਸਾਲਾਂ ਤੋਂ ਧੜੇਬੰਦੀ ਆ, ਜਿਹਦੀ ਆਪਾਂ ਬਾਰ ਬਾਰ ਗੱਲ ਕਰਦੇ ਹਾਂ, ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮਰੀਕਾ, ਇਹ ਆਪਣੀ ਆਪਣੇ ਤਰੀਕਿਆਂ ਨਾਲ ਦੁਨੀਆਂ ਨੂੰ ਵੰਡਣਾ ਚਾਹੁੰਦੇ ਨੇ, ਪਰ ਇੱਕ ਚੀਜ਼ ਸਾਂਝੀ ਹੈ ਇਹਨਾਂ ਦੀ, ਉਹ ਸਾਂਝੀ ਇਹ ਹੈ ਵੀ ਕੈਪੀਟਲਿਸਟਿਕ ਯੁੱਗ ਦੇ ਵਿੱਚ, ਬਿਲਕੁਲ ਜੀ ਮੈਂ ਬਿਲਕੁਲ ਠੀਕ ਰਿਹਾ, ਰਸ਼ੀਆ ਕੈਪੀਟਲਿਸਟਿਕ ਕੰਟਰੀ ਹੈ, ਕੋਈ ਭੁਲੇਖੇ 'ਚ ਨਾ ਰਹੇ ਵੀ ਉਹ ਸੋਸ਼ਲਿਸਟ ਕੰਟਰੀ ਆ, ਉਹ ਹੁਣ ਤੋਂ ਨਹੀਂ ਪਿਛਲੇ 50-60 ਸਾਲਾਂ ਤੋਂ ਕੈਪੀਟਲਿਸਟ ਕੰਟਰੀ ਹੈ। ਉਹ ਤਾਂ ਆਪ ਹੱਸਦੇ ਨੇ, ਸਾਡ ਕੇ ਕਹਿੰਦੇ ਨੇ ਜੀ ਉਹ ਕਾਮਰੇਡ ਨੇ, ਉਹ ਜੀ ਆਏ ਨੇ ਫਲਾਨਾ, ਉਹ ਕੋਈ ਕਾਮਰੇਡ ਕੁਮਰੇਡ ਨਹੀਂ ਹੈਗੇ, ਸਿਰੇ ਦੇ ਠੱਗ ਨੇ, ਉਹ ਵੀ ਕੈਪੀਟਲਿਸਟ ਨੇ। ਪੂਤਿਨ ਆ ਜਿਹੜਾ ਰਸ਼ੀਅਨ ਕੈਪੀਟਲਿਸਟ ਸੀ ਰੈਪ੍ਰੀਜੈਂਟੇਸ਼ਨ ਕਰਦਾ, ਉਹਨਾਂ ਨੇ ਨਾ ਦੁਨੀਆਂ ਨੂੰ ਵੰਡਣ ਲਈ, ਆਪਣੇ ਰਾਜ ਕਾਇਮ ਕਰਨ ਲਈ, ਰੱਖਣ ਲਈ, ਜਾਂ ਜਿਹੜੀ ਕਲਾਸ ਦੀ ਉਹ ਰੈਪ੍ਰੀਜੈਂਟੇਸ਼ਨ ਕਰਦੇ ਨੇ ਉਹਦੀ ਸਰਦਾਰੀ ਰੱਖਣ ਲਈ, ਕਿਉਂਕਿ ਉਹਨਾਂ ਦਾ ਮੀਨਸ ਆਫ ਪ੍ਰੋਡਕਸ਼ਨ ਦੇ ਉੱਤੇ ਕਬਜ਼ਾ, ਉਹ ਨਵੀਆਂ ਨਿਤ ਮਾਰਕੀਟਸ ਭਾਲਦੇ ਨੇ, ਪੈਸੇ ਤੋਂ ਪੈਸਾ ਬਣਾਉਂਦੇ ਨੇ, ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲਦੇ ਨੇ, ਉਹਨਾਂ ਨੇ ਆਪਣੀਆਂ ਵੈਲਿਊਜ਼ ਭਰੀਆਂ ਹੋਈਆਂ, ਉਹ ਵੈਲਿਊ ਸਾਡੇ 'ਚ ਭਰੀਆਂ, ਅਸੀਂ ਵੀ ਫਿਰ ਕਹਿੰਦੇ ਹਾਂ ਮਾੜਾ ਮੋਟਾ ਸਾਨੂੰ ਵੀ ਮਿਲੀ ਜਾਵੇ। ਪਰ ਮੈਂ ਤੁਹਾਡੇ ਨਾਲ ਇੱਕ ਸਿੰਪਲ ਕੰਪੈਰੀਜ਼ਨ ਕੀਤਾ ਵੀ ਉਹ ਜ਼ਿੰਦਗੀ ਜਿਹੜੀ ਸੀਗੀ ਉਹ ਮੱਚ ਬੈਟਰ ਸੀ ਹੁਣ ਦੀ ਜ਼ਿੰਦਗੀ ਨਾਲੋਂ। ਉਹ ਜ਼ਿੰਦਗੀ ਨੂੰ ਕਿਵੇਂ ਤਬਦੀਲ ਕੀਤਾ ਇਹਨਾਂ ਨੇ, ਦੇਖੋ ਉਹ ਵਾਲੀ ਜ਼ਿੰਦਗੀ ਨੂੰ, ਜਿਹੜੀ ਜ਼ਿੰਦਗੀ ਦੁਨੀਆਂ ਦੇ 80% ਲੋਕ ਜਿਉਂ ਰਹੇ ਸੀ, ਜਾਂ ਕਈ ਥਾਵਾਂ ਤੇ ਹੁਣ ਵੀ ਜਿਉਂ ਰਹੇ ਆ, ਹੌਲੀ 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 ਕਿਸਾਨਾਂ ਦੇ ਵਿੱਚ ਉਹਨਾਂ ਨੇ ਨਾ ਇਹ ਕੁਛ ਕਹਿਣਾ ਸ਼ੁਰੂ ਕਰਤਾ, ਪ੍ਰਚਾਰਨਾ ਸ਼ੁਰੂ ਕਰਤਾ ਸਟੈਪ ਬਾਈ ਸਟੈਪ, ਵੀ ਤੁਹਾਡੀ ਜ਼ਮੀਨ ਆ ਨਾ ਜਿਹੜੀ, ਇਹਦੇ 'ਚ ਤੁਸੀਂ ਨਾ ਹੁਣ ਤਾਂ ਤੁਸੀਂ ਆਪਣੇ ਖਾਣ ਜੋਗੀ ਬੀਜਦੇ ਹੋ, ਮਾੜਾ ਮੋਟਾ ਜੇ ਵੱਧ ਜਾਂਦਾ ਕਿਤੇ ਨਾ ਕਿਤੇ ਦਾਨ ਦੇ ਦਿੰਦੇ ਹੋ, ਤੁਸੀਂ ਨਾ ਇਹ ਮਾਰਕੀਟ ਲਈ ਪੈਦਾ ਕਰੋ, ਇਹਨੂੰ ਵੇਚਣਾ ਸ਼ੁਰੂ ਕਰੋ, ਫਿਰ ਤੁਹਾਨੂੰ ਪ੍ਰੋਫਿਟ ਹੋਊਗਾ। ਉਹ ਪ੍ਰੋਫਿਟ ਨਾਂ ਦੀ ਚੀਜ਼ ਸਾਡੇ 'ਚ ਇੰਨੀ ਕੁ ਇੰਜੈਕਟ ਕੀਤੀ ਬਈ 50 ਸਾਲਾਂ ਦੇ ਵਿੱਚ, ਆਪਾਂ ਪੰਜਾਬ ਤੋਂ ਆਏ ਹਾਂ ਨਾ, ਉਹ ਪੰਜਾਬ ਦਾ ਸਾਰਾ ਕੁਝ ਹੀ ਬਦਲਦਾ, ਜਿਹੜੀ ਮੈਂ ਤੁਹਾਨੂੰ ਸਟੋਰੀ ਬਿਆਨ ਕੀਤੀ ਨਾ, ਵੀ ਸਵੇਰੇ ਉੱਠ ਕੇ ਜਾਂਦੇ ਸੀ ਖੇਤ ਨੂੰ, ਕੋਈ ਖੇਤ ਨੂੰ ਨਹੀਂ ਜਾਂਦਾ, ਮਸ਼ੀਨਰੀ ਖੇਤ ਨੂੰ ਜਾਂਦੀ ਆ, ਟਰੈਕਟਰ ਤੇ ਟਰੈਕਟਰ। ਮੈਨੂੰ ਯਾਦ ਆ ਸਾਡੇ ਪਿੰਡਾਂ ਜਦੋਂ ਛੋਟਾ ਜਿਹਾ ਟਰੈਕਟਰ ਆਇਆ, ਛੋਟਾ ਜਿਹਾ ਮੈਸੀ ਫਰਗੂਸ਼ਨ ਕਹਿੰਦੇ ਸੀ, ਫਿਰ ਉਸ ਤੋਂ ਬਾਅਦ 70s ਅਸੀਂ ਬਹੁਤ ਛੋਟੇ ਸੀ, ਫੋਰਡ ਆਏ, ਤਰ੍ਹਾਂ ਤਰ੍ਹਾਂ ਦੇ ਟਰੈਕਟਰ ਆਏ, ਹੈਨਾ। ਅੱਛਾ ਫਿਰ ਕੀ ਹੋਇਆ, ਜਿਹੜੀ ਸਾਨੂੰ ਬਾਣੀ ਸਵੇਰੇ ਸਵੇਰੇ ਸੁਣਦੀ ਸੀ ਉਹ ਬਾਣੀ ਦੀ ਬਜਾਏ ਫਿਰ ਸਾਧਾਂ ਦੇ ਗੇੜੇ ਲੱਗਣ ਲੱਗੇ ਚਿੱਟੇ ਚੋਲਿਆਂ ਦੇ, ਉਹ ਬਾਣੀ ਭੁੱਲ ਗਈ ਲੋਕਾਂ ਨੂੰ, ਜਾਂ ਫਿਰ ਬਾਣੀ 12-13 ਗੁਰਦੁਆਰੇ ਬਣ ਗਏ, ਚਲੋ ਉਹਦੀ ਗੱਲ ਛੱਡੋ। ਉਹਦਾ ਕਾਨਸੈਪਟ ਸੀ ਜਿਹੜਾ ਇੱਕ, ਵੀ ਉਹ ਇਨਸਾਨ ਜਿਹੜਾ ਕੁਦਰਤ ਨਾਲ ਬੜੀ ਸਹਿਜ ਅਵਸਥਾ ਦੇ ਵਿੱਚ ਜਿਉਂਦਾ, ਹੈ ਨਾ, ਜਿਹਦਾ ਇੱਕ ਆਪਣਾ ਲਾਈਫ ਸਟਾਈਲ ਆ ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ, ਉਹਨੂੰ ਭੁੱਲ ਗਿਆ ਬੰਦਾ। ਮੈਂ ਤਾਂ ਗੱਲ ਇੰਨੀ ਓ ਕਹਿਣੀ ਸੀਗੀ। ਅੱਛਾ, ਫੇਰ ਜਿਹੜੀਆਂ ਚੀਜ਼ਾਂ ਜਿਹੜੀਆਂ ਲੋੜਾਂ ਸਾਡੀਆਂ ਆਮ ਲੋੜਾਂ ਉੱਥੋਂ ਹੀ ਪੂਰੀਆਂ ਹੋ ਜਾਂਦੀਆਂ ਸੀ, ਉਹਦੇ ਲਈ ਸਾਨੂੰ ਨੇੜ ਦੇ ਪਿੰਡਾਂ ਸ਼ਹਿਰਾਂ ਜਾਣਾ ਪਿਆ। ਹੌਲੀ 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 ਅਸੀਂ ਬਹੁਤ ਛੋਟੇ ਹੁੰਦੇ ਸੀ, ਜਿਹੜੀ ਖਾਦ ਰੂੜੀਆਂ ਦੀ ਹੁੰਦੀ ਸੀ, ਸਾਡੇ ਬਜ਼ੁਰਗ ਗੱਡਿਆਂ ਤੇ ਲੱਦ ਕੇ ਲਿਜਾਂਦੇ ਹੁੰਦੇ ਸੀ, ਉਹ ਖਾਦ ਆ ਜਿਹੜੀ ਰੂੜੀਆਂ ਦੀ ਪਿੰਡ ਦੇ ਘਰ ਦੇ ਬਾਹਰ ਹੀ ਸਾਹਮਣੇ ਨਿਆਈ ਦੇ ਵਿੱਚ ਰੂੜੀ ਹੁੰਦੀ ਸੀ, ਉਹਦੀ ਬਜਾਏ ਜਿਹੜੇ ਫਰਟੀਲਾਈਜ਼ਰ ਆ ਗਏ। ਮੱਛਰ ਨਾਂ ਦੀ ਚੀਜ਼ ਸਾਡੇ ਛੋਟਿਆਂ ਹੁੰਦਿਆਂ ਕੋਈ ਨਹੀਂ ਸੀ, ਮੱਛਰ ਨਹੀਂ ਸੀ ਲੜਦਾ ਹੁੰਦਾ ਜੀ, ਨਾਲ ਹੀ ਵਪਾਰਕ ਫਸਲਾਂ ਆਈਆਂ, ਝੋਨਾ ਆਇਆ ਤੇ ਝੋਨਾ ਨਾਲ ਹੀ ਮੱਛਰਾਂ ਨੂੰ ਚੱਕ ਲਿਆਇਆ, ਚੀਜ਼ਾਂ ਵਿਕਣ ਲੱਗ ਗਈਆਂ। ਉਹ ਪਿੰਡ ਜਿਹੜੇ ਸੈਲਫ ਰਿਲਾਇੰਟ, ਸੈਲਫ ਸਫੀਸ਼ੈਂਟ, ਆਤਮ ਨਿਰਭਰ ਸੀ, ਉਹਨਾਂ ਦੇ ਵਿੱਚ ਇੰਜੈਕਟ ਕਰਤੀ ਇੱਕੋ ਗੱਲ, ਬਸ ਜੀ ਤੁਸੀਂ ਨਾ ਝਾੜ ਵਧਾਉਣਾ ਬਸ ਫਸਲ ਦਾ, ਉਹਦੇ ਲਈ ਤੁਸੀਂ ਫਰਟੀਲਾਈਜ਼ਰ ਪਾਓ, ਆ ਰੂੜੀਆਂ ਨੇ ਕੰਮ ਨਹੀਂ ਕਰਨਾ। ਅੱਛਾ, ਫਿਰ ਨਾਲ ਹੀ ਕੀੜੇ ਮਕੌੜੇ ਆ ਗਏ, ਪੈਸਟ ਆ ਗਏ, ਪੈਸਟ ਮਾਰਨ ਲਈ ਪੈਸਟੀਸਾਈਡ ਛਿੜਕੋ। ਅੱਛਾ, ਹੌਲੀ 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 ਜਦੋਂ ਕੁਦਰਤ ਦਾ ਸੰਤੁਲਨ ਵਿਗੜਦਾ ਹੈ, ਜਿਹੜੀਆਂ ਅਸੀਂ ਸਵੇਰੇ ਸਵੇਰੇ ਮਿੱਠੀਆਂ ਆਵਾਜ਼ਾਂ ਸੁਣਦੇ ਹੁੰਦੇ ਸੀ, ਚਿੜੀਆਂ ਦੀਆਂ, ਕਬੂਤਰਾਂ ਦੀਆਂ, ਘੁੱਗੀਆਂ ਦੀਆਂ, ਸਭ ਗਾਇਬ ਹੋ ਗਈਆਂ। ਉਹ ਪੈਸਟੀਸਾਈਡ ਦੇ ਨਾਲ ਉਹਨੇ ਕੁਦਰਤ ਦਾ ਸੰਤੁਲਨ ਵਿਗਾੜਤਾ, ਫੂਡ ਚੇਨ ਦੇ ਵਿੱਚ ਪੈਸਟੀਸਾਈਡ ਐਂਟਰ ਕਰ ਗਈ, ਹਰ ਇੱਕ ਥਾਂ ਦੇ ਉੱਤੇ ਉਹ ਤਾਂ ਗਾਇਬ ਹੀ ਹੋ ਗਈਆਂ ਜੀ। ਘਰਾਂ ਦੇ ਵਿੱਚੋਂ ਲੋਕਾਂ ਨੇ ਦਰਖਤ ਕੱਟਣੇ ਸ਼ੁਰੂ ਕਰਤੇ, ਕਿਸਾਨ ਖੁਦਕੁਸ਼ੀਆਂ ਤੇ ਆ ਗਏ, 2-3 ਕਿੱਲੇ ਵਾਲਾ ਵਧੀਆ ਆਪਦਾ ਘਰ ਪਾਲਦਾ ਸੀ, ਉਹ 2-3 ਕਿੱਲੇ ਵਾਲਾ, ਇੰਡੀਆ ਦੀ 80% ਪਾਪੂਲੇਸ਼ਨ ਆ ਜਿਹੜੀ 1.5 ਕਿੱਲੇ ਤੋਂ ਵੱਧ ਉਹਨਾਂ ਕੋਲ ਜ਼ਮੀਨ ਨਹੀਂ, ਉਹ ਬਾਹਰ ਹੋ ਗਿਆ ਜੀ, ਕਿਸਾਨਾਂ ਤੋਂ ਜ਼ਮੀਨ ਲੂਜ਼ ਹੋਣ ਲੱਗ ਗਈ, ਲੋੜਾਂ ਸਾਡੀਆਂ ਇੰਨੀਆਂ ਵਧਾਤੀ। ਹੁਣ ਤੁਸੀਂ ਕਹੋਗੇ ਇੰਡੀਵਿਜੁਅਲੀ ਲੋੜਾਂ ਵਧਾਈਆਂ, ਨਹੀਂ, ਇੰਡੀਵਿਜੁਅਲੀ ਵਧੀਆਂ ਤਾਂ ਕਿਉਂਕਿ ਸਿਸਟਮ ਨੇ ਸਾਨੂੰ ਮਜਬੂਰ ਕਰਤਾ, ਉਹ ਟਰੈਕਟਰ ਲਿਆ, ਤੁਹਾਡੇ ਟਰੈਕਟਰ ਨੂੰ ਵੇਚਿਆ ਗਿਆ, ਉਹਦੀ ਸ਼ਕਲ ਸ਼ੁਕਲ ਦੇਖ ਕੇ ਵੀ ਇਹ ਟਰੈਕਟਰ ਆ ਜਿਹੜਾ 1-2 ਕਿੱਲੇ ਵਾਹੁੰਦਾ, ਬਲਦ ਆ ਜਿਹੜੇ ਇਹ ਤਾਂ ਕੁਛ ਵੀ ਨਹੀਂ ਕਰਦੇ, ਉਹ ਬਲਦ ਜਿਹੜਾ ਕੁਦਰਤ ਦਾ ਸੰਤੁਲਨ ਬਣਿਆ ਸੀਗਾ, ਬੱਕਰੀਆਂ, ਮੱਝਾਂ, ਬਲਦ, ਗਾਵਾਂ, ਉਹ ਸਾਰਾ ਕੰਮ ਮਤਲਬ ਗਿਆ, ਬਲਦ ਲੋਕਾਂ ਨੇ ਛੱਡਤੇ, ਕਰਜ਼ਾ ਲੈਣ ਲੱਗ ਗਏ, ਫਾਲਤੂ ਦੀ ਫੁਕਰੇਪੰਥੀ, ਜੱਟਵਾਦ, ਬੈਂਕਟ ਹਾਲ ਆ ਗਏ, ਜਾਣੀ ਉਹ ਸਾਰੀ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਸਾਡਾ ਪੁਰਾਣਾ ਕਲਚਰ ਜਿਹਦੇ ਵਿੱਚ ਪੈਸਾ ਬਹੁਤ ਘੱਟ ਇਨਵੋਲਵ ਸੀ, ਜਿਹਦੇ ਵਿੱਚ ਸਮਾਜਿਕ ਰਿਲੇਸ਼ਨਸ਼ਿਪ ਸੀ, ਜਿਹਦੇ ਵਿੱਚ ਕੁਦਰਤ ਦੇ ਨਾਲ ਸੁਰਤਾਲ ਸੀ, ਜਿਹਦੇ ਵਿੱਚ ਸੱਚੀ ਮੁੱਚੀ ਦਾ ਪ੍ਰੇਮ ਪਿਆਰ ਤੇ ਉਹ ਸੀਗਾ, ਜਿਹਦੇ ਚ ਗੁਆਂਢੀ ਗੁਆਂਢੀ ਦੀ ਸੁਣਦਾ ਸੀ, ਜਿਹਦੇ ਚ ਕੋਈ ਚਿੱਟਾ ਕੋਈ ਹੋਰ ਚੀਜ਼, ਸ਼ਰਾਬ ਕਿਤੇ ਨਾ ਕਿਤੇ, ਕੋਈ ਕਿਤੇ ਮਾਮਾ ਆ ਗਿਆ, ਫੁੱਫੜ ਆ ਗਿਆ, ਕਿਤੇ ਨਾ ਕਿਤੇ 1-2 ਮਹੀਨੇ ਬਾਅਦ ਕੋਈ ਬੰਦਾ ਪੈਗ ਲਾਉਂਦਾ ਸੀ। ਚਾਹ ਨਾਂ ਦੀ ਚੀਜ਼ ਵੀ ਸਾਡੇ ਮਤਲਬ ਦਾਦਾ ਜੀ ਸਾਡੇ ਫਾਦਰ ਸਾਹਿਬ ਨੂੰ ਦੱਸਦੇ ਹੁੰਦੇ ਸੀ ਵੀ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਚਾਹ ਨਹੀਂ ਸੀ ਹੁੰਦੀ ਉਦੋਂ। ਮਤਲਬ ਸਾਰਾ ਕੁਛ 50 ਸਾਲਾਂ ਚ ਬਦਲ ਗਿਆ। ਕਿਉਂ ਬਦਲਿਆ? ਨੀ ਬਦਲਾਇਆ ਗਿਆ, ਕਿਉਂਕਿ ਚਲਾਕ ਲੋਕਾਂ ਨੇ ਦੁਨੀਆਂ ਨੂੰ ਮਾਰਕੀਟ ਬਣਾਉਣ ਦੇ ਲਈ ਕੁਦਰਤ ਨਾਲ ਸਾਡਾ ਜਿਹੜਾ ਰਿਸ਼ਤਾ ਨਾਤਾ ਸੀ ਉਹਨੂੰ ਖਤਮ ਕਰਤਾ, ਨਾਲ ਹੀ ਸਾਡਾ ਕਲਚਰ ਖਤਮ ਕਰਤਾ, ਨਾਲ ਹੀ ਸਾਡੀ ਬੋਲੀ, ਸਾਰਾ ਕੁਛ ਟੇਢੇ ਤਰੀਕੇ ਨਾਲ ਸਾਨੂੰ ਇਕਨੋਮਿਕਲੀ ਗੁਲਾਮ ਬਣਾ ਲਿਆ, ਇੰਨਾ ਗੁਲਾਮ ਬਣਾ ਲਿਆ, ਜਿਹੜੀਆਂ ਕਣਕ ਦੀਆਂ ਹੋਰ ਚੀਜ਼ਾਂ ਦੀਆਂ, ਜਿਹੜਾ ਜਵਾਰ ਬਾਜਰਾ ਅਸੀਂ ਖਾਂਦੇ ਹੁੰਦੇ, ਹੁਣ ਤਾਂ ਚਲੋ ਵੈਸੇ ਹੀ ਸੋਸ਼ਲ ਮੀਡੀਆ ਤੇ ਕੁਛ ਕਹਿ ਦਿੰਦੇ ਆ ਵੀ ਮਿਲਟਸ ਖਾਣੀਆਂ ਚਾਹੀਦੀਆਂ, ਜਵਾਰ ਬਾਜਰਾ, ਕਣਕ ਨਹੀਂ ਖਾਣੀ ਚਾਹੀਦੀ, ਪਰ ਉਹ ਕਣਕ ਖਤਮ ਹੀ ਕਰਤੀ, ਮੈਕਸੀਕਨ ਵਰਾਇਟੀ ਆ ਗਈ ਕਣਕ ਦੀ, ਹੌਲੀ ਹੌਲੀ ਫਸਲਾਂ ਜਿਹੜੀਆਂ ਆਈਆਂ ਨਾ ਉਹ ਫਸਲਾਂ ਦੇਖਣ ਨੂੰ ਬੰਦੇ ਨੂੰ ਖਾਣ ਨੂੰ ਪਲੇਟ ਭਰ ਜਾਂਦੀ, ਪਰ ਉਹਦੇ ਵਿੱਚ ਹੀ ਕੁਛ ਨਹੀਂ ਹੁੰਦਾ, ਉਹਦੀ ਫੂਡ ਵੈਲਿਊ ਨਹੀਂ ਹੁੰਦੀ, ਹੌਲੀ ਹੌਲੀ ਉਹਦੇ ਨਾਲ ਬਿਮਾਰੀਆਂ ਸ਼ੁਰੂ ਹੋ ਗਈਆਂ, ਕਦੇ ਗੋਡੇ ਦੁਖਣ, ਕਦੇ ਕਦੇ ਕਿਸੇ ਨੇ ਗੋਡਿਆਂ ਦੀ ਸਰਜਰੀ ਸੁਣੀ ਸੀ, ਕਦੇ ਕਿਸੇ ਨੇ ਪ੍ਰੋਸਟੇਟ ਵਾਧਾ ਸੁਣਿਆ ਸੀ, ਕਦੇ ਲੇਡੀਜ਼ ਦੇ ਵਿੱਚ ਬ੍ਰੈਸਟ ਕੈਂਸਰ ਨਾਂ ਦੀ ਚੀਜ਼ ਸੁਣੀ ਸੀ ਕਿਸੇ ਨੇ? ਬਿਲਕੁਲ ਨਹੀਂ ਸੀ। 80 ਸਾਲ ਦੇ ਬਜ਼ੁਰਗ ਜਿਹੜੇ ਮਤਲਬ ਉਹ ਆਏ ਭੱਜਦੇ ਹੁੰਦੇ ਸੀ, ਗੱਲ ਹੀ ਛੱਡ ਦਿਓ। ਸਿੰਪਲ ਲਾਈਫ ਨੂੰ ਕੰਪਲੈਕਸ ਕਰਤਾ ਜੀ, ਐਵੇਂ ਬਿਨਾਂ ਮਤਲਬ ਤੋਂ ਭੱਜ ਤੋੜ ਜ਼ਿੰਦਗੀ ਦੇ ਵਿੱਚ ਵਧਾਈ, ਖਾਮ ਖਾ ਦੀ ਟੈਨਸ਼ਨ ਕਿਹਨੇ ਵਧਾਈ? ਉਹਨਾਂ ਦੇਸ਼ਾਂ ਨੇ ਜਿਨ੍ਹਾਂ ਦਾ ਸਿਸਟਮ ਇਹ ਸੀ ਵੀ ਆਪਾਂ ਇਹਨਾਂ ਨੂੰ ਨਾ ਕਮਲੇ ਕਰਕੇ ਐਕਸਪਲੋਇਟ ਕਰਨੀ ਆ ਤੇ ਲੁੱਟ ਕਰਨੀ ਆ, ਉਹ ਦੇਸ਼ ਅਮੀਰ ਹੋਈ ਗਏ, ਸਾਡੇ ਵਰਗੇ ਗਰੀਬ ਹੋਏ ਗਏ, ਹਾਰ ਕੇ ਅਮੀਰੀ ਦੀ ਦੌੜ ਦੇ ਵਿੱਚ ਵੀ ਕਿਤੋਂ ਨਾ ਕਿਤੋਂ ਅਮੀਰੀ ਥਿਆਵੇ, ਪੈਸਾ ਥਿਆਵੇ, ਜਾਂ ਉਹਨਾਂ ਦੇਸ਼ਾਂ ਦਾ ਸਿਸਟਮ ਮਾੜਾ ਸੀਗਾ, ਜ਼ਿੰਦਗੀ ਸੋਹਣੀ ਬਣੇ, ਆਪਾਂ ਫਿਰ ਇਹਨਾਂ ਦੇਸ਼ਾਂ 'ਚ ਆ ਗਏ। ਅਲਟੀਮੇਟਲੀ ਮੇਰੇ ਕਹਿਣ ਦਾ ਮਤਲਬ ਆ, ਸੋ ਕਾਲਡ ਜਿੰਨੇ ਕਾ ਦੇਸ਼ ਇਕੱਠੇ ਹੋਏ ਨੇ ਨਾ, ਆ ਜਿਹੜੇ ਮੋਹਰੇ ਦੇਸ਼ ਨੇ ਜਿਨ੍ਹਾਂ ਨੂੰ G7 ਕਹਿ ਦਿੰਦੇ ਆ, ਉਹਨਾਂ ਦੇ ਆ ਨਾਲ ਸਾਡੇ ਥਾਣੇਦਾਰ ਜਿਹੜੇ ਬੈਠੇ ਨੇ ਗੁਆਂਢੀ, ਇਨਕਲੂਡਿੰਗ ਸਭ ਇਹ ਫਰਾਂਸ, ਸਪੇਨ, ਜਿਨ੍ਹਾਂ ਦੇ ਮੈਂ ਕੱਲ ਨਾਂ ਲੈਂਦਾ ਸੀ, ਇਨਕਲੂਡਿੰਗ ਰਸ਼ੀਆ, ਚਾਈਨਾ, ਸਾਡੇ ਵਾਲੇ ਵੀ ਜਿਹੜੇ ਵਿਸ਼ਵ ਗੁਰੂ ਬਣਨ ਦੇ ਸੁਪਨੇ ਰਹਿ ਰਹੇ ਨੇ, ਇਹ ਸਭ ਇਹਨਾਂ ਦਾ ਲਾਈਫ ਸਟਾਈਲ ਹੈ ਨਾ, ਜਿਹੜਾ ਡਿਸਟੋਰਟਿਡ ਲਾਈਫ ਸਟਾਈਲ ਹੈ ਸਰਕਾਰਾਂ ਨੇ ਬਣਾਇਆ ਹੋਇਆ। ਸਰਕਾਰਾਂ ਨੇ ਤਾਂ ਬਣਾਇਆ ਕਿਉਂਕਿ ਸਰਕਾਰਾਂ ਝੋਲੀ ਚੁੱਕ ਨੇ ਜਿਹੜੇ ਕੈਪੀਟਲਿਸਟ ਇਹਨਾਂ ਦੇ ਵਿੱਚ ਬੈਠੇ ਨੇ ਨਾ, ਅਮੀਰ ਲੋਕ, ਬਹੁਤ ਅਮੀਰ। ਮੈਂ ਛੋਟੇ ਅਮੀਰਾਂ ਦੀ ਗੱਲ ਨਹੀਂ ਕਰਦਾ, ਜਿਹੜੇ ਆਪਣੀ ਮਿਹਨਤ ਦੇ ਨਾਲ ਬਿਜ਼ਨਸ ਵਧਾਉਂਦੇ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਜਿਹੜੇ ਐਥੀਕਲ ਬਿਜ਼ਨਸ ਕਰਦੇ ਨੇ। ਵਪਾਰ ਇੱਕ ਬਹੁਤ ਵਧੀਆ ਕਿੱਤਾ ਹੈ ਜੇ ਮੋਰਲੀ ਤੇ ਐਥੀਕਲੀ ਠੀਕ ਹੋਵੇ, ਪਰ ਜਿਹੜੇ ਸਿਰੇ ਦੇ ਠੱਗ ਨੇ ਨਾ, ਅਡਾਨੀ ਵਰਗੇ ਕਹਿ ਲਓ ਤੁਸੀਂ, ਜਾਂ ਜਿਹੜੇ ਖਾਮ ਖਾਈ ਆ ਇੱਥੇ ਟਰੰਪ ਸਾਹਿਬ ਦੇ ਨਾਲ, ਜਿਹੜੇ ਕਹਿੰਦੇ ਜੀ ਮੇਕ ਅਮੈਰੀਕਾ ਗ੍ਰੇਟ ਅਗੇਨ, ਇਟ ਮੀਨਸ ਤੁਸੀਂ ਮੰਨ ਲਿਆ ਵੀ ਅਮੈਰੀਕਾ ਗ੍ਰੇਟ ਨਹੀਂ ਰਿਹਾ। ਅਮੈਰੀਕਾ ਤਾਂ ਹੈ ਹੀ ਗ੍ਰੇਟ, ਪਹਿਲਾਂ ਹੀ ਗ੍ਰੇਟ ਆ। ਅਮੈਰੀਕਾ ਦਾ ਕੰਸਟੀਟਿਊਸ਼ਨ ਸਾਡੇ ਸਰੋਤੇ ਦੱਸਦੇ ਹੁੰਦੇ ਵੀ ਇੰਨਾ ਸੁਣ। ਹਰ ਦੇਸ਼ ਦੇ ਲੋਕ ਬੜੇ ਸਿਆਣੇ ਹੁੰਦੇ ਨੇ, ਪਰ ਰਾਜੇ ਬੜੇ ਭੈੜੇ ਹੁੰਦੇ ਨੇ, ਬਹੁਤ ਭੈੜੇ ਹੁੰਦੇ ਨੇ ਰਾਜੇ। ਤੇ ਜੇ ਕਿਤੇ ਰਾਜਾ ਜਿਹੜਾ ਆ ਜੇ ਨਾ, ਜਿਹੜਾ ਆਪਦੇ ਆਪ ਨੂੰ ਬਸ ਉਹ ਸਿਰਫ ਤੇ ਸਿਰਫ ਰਾਜਾ ਹੀ ਸਮਝਦਾ ਹੋਵੇ, ਤੇ ਫਿਰ ਦੁਨੀਆ ਦਾ ਨਾ ਜਿਉਣਾ ਦੁੱਭਰ ਕਰ ਜਾਂਦੇ ਨੇ, ਕਿਤੇ ਨਾ ਕਿਤੇ ਹੁੰਦਾ ਜੀ। ਪਰ ਮੈਂ ਜਿਹੜਾ ਕਹਿਣੀ ਚਾਹੁੰਦਾ ਨਾ ਗੱਲ, ਉਹ ਇਹ ਹੈ ਵੀ ਸਾਡੀ ਸਿੰਪਲ ਤੋਂ ਇੰਨੀ ਕੰਪਲੈਕਸਿਟੀ ਵਾਲੀ ਜ਼ਿੰਦਗੀ ਬਣਾਤੀ ਜਿਹੜੀ ਕਿਸੇ ਨੇ ਵੀ ਨਹੀਂ ਸੀ ਚਾਹੀ। ਅਸੀਂ ਇੱਕ ਫਾਲਤੂ ਦੀ ਹੋਰ ਹੀ ਤਰ੍ਹਾਂ ਦੀ ਜ਼ਿੰਦਗੀ, ਇਕੱਲਾ ਕਹਿ ਰਹੇ ਹੁਣ ਕੁਛ ਕਰ ਨਹੀਂ ਸਕਦਾ, ਨਾ ਇੱਕ ਬੰਦਾ ਕੁਛ ਕਰ ਸਕਦਾ, ਨਾ ਇੱਕ ਦੇਸ਼ ਕੁਛ ਕਰ ਸਕਦਾ। ਪਰ ਸੋ ਕਾਲਡ ਤਰੱਕੀ ਤੇ ਸਾਇੰਸ ਦੀ ਗਲਤ ਵਰਤੋਂ ਨੇ ਸਾਡੀ ਜ਼ਿੰਦਗੀ ਹੈ ਜਿਹੜੀ, ਉਹਦੇ ਵਿੱਚੋਂ ਜਿਉਣ ਜੋਗਾ ਜਿਹੜਾ ਇੰਜੋਏ ਕਰਨ ਦਾ ਟਾਈਮ ਸੀ ਨਾ, ਖੋ ਲਿਆ। ਤੁਸੀਂ ਕਹੋਗੇ ਜੀ ਨਹੀਂ, ਅਸੀਂ ਤਾਂ ਇੰਜੋਏ ਕਰਦੇ ਤਾਂ ਸਾਲ ਬਾਅਦ ਕਿਤੇ ਟ੍ਰਿਪ ਤੇ ਜਾਂਦੇ ਹਾਂ, ਠੀਕ ਆ, ਸਾਲ ਬਾਅਦ ਟ੍ਰਿਪ ਤੇ ਜਾਣਾ ਜ਼ਿੰਦਗੀ ਤੁਸੀਂ ਕਹਿੰਦੇ ਹੋ ਸੋਹਣੀ ਆ। ਮੈਂ ਤਾਂ ਕਹਿੰਦਾ ਬੰਦਾ ਜੀ ਇੰਨਾ, ਤੁਹਾਨੂੰ ਮੇਰੇ ਵਿਚਾਰ ਮਾੜੇ ਲੱਗਣਗੇ, ਉਹ ਬੰਦਾ 10-12 ਘੰਟੇ ਕੰਮ ਕਰਨ ਥੋੜਾ ਆਇਆ। ਲਓ ਜੀ 10-12 ਘੰਟੇ ਕੰਮ ਕਰ ਲਓ, 8 ਘੰਟੇ ਸੌਂ ਲਓ, ਜਿਹੜੇ 2-3 ਘੰਟੇ ਬਚੇ ਨਹਾ ਧੋ ਕੇ ਰੋਟੀਆਂ ਖਾ ਲਓ, ਇਹੀ ਜ਼ਿੰਦਗੀ ਬੰਦੇ ਦੀ। ਫਿਰ ਤਾਂ ਸਾਡੇ ਨਾਲ ਜਾਨਵਰ ਬਹੁਤ ਵਧੀਆ ਮੌਜਾਂ ਕਰਦੇ ਨੇ, ਮੌਜਾਂ ਕਰਦੇ ਨੇ ਜਾਨਵਰ, ਠੀਕ ਹੈ। ਕੁਦਰਤ ਦਾ ਜਿਹੜਾ ਡਿਸਿਪਲਿਨ ਆ ਉਹ ਤਾਂ ਹੈਗਾ ਹੀ ਆ, ਕੁਦਰਤ ਦਾ ਜਿਹੜਾ ਰੂਲ ਆ ਵੀ ਬਈ ਕੁਛ ਵੈਜੀਟੇਰੀਅਨ ਨੇ, ਕੁਛ ਨਾਨ ਵੈਜੀਟੇਰੀਅਨ ਨੇ, ਜਿਹੜੇ ਵੈਜੀਟੇਰੀਅਨ ਉਹ ਦਰਖਤਾਂ ਨੂੰ ਛਕੀ ਜਾਂਦੇ ਨੇ, ਨਾਨ ਵੈਜੀਟੇਰੀਅਨ ਇੱਕ ਦੂਜੇ ਨੂੰ ਛਕੀ ਜਾਂਦੇ ਨੇ, ਪਰ ਜ਼ਿੰਦਗੀ ਦਾ ਭੋਗਦੇ ਨੇ ਨਾ ਉਹ, ਅਸੀਂ ਕਾਹਦੀ ਜ਼ਿੰਦਗੀ ਭੋਗਦੇ ਹਾਂ। ਅਸੀਂ ਤਾਂ ਕਈ ਵਾਰੀ ਮੈਂ ਸੋਚਦਾ ਬਈ ਮੱਝਾਂ ਕੱਟਿਆਂ ਨਾਲ ਵੀ ਮਾੜੀ ਜ਼ਿੰਦਗੀ ਭੋਗਦੇ ਹਾਂ, ਉਹ ਕਿੱਲੇ ਨਾਲ ਸਾਹਮਣੇ ਬੰਨੇ ਹੋਏ ਨੇ, ਅਸੀਂ ਵੀ ਕਿੱਲੇ ਨਾਲ ਬੰਨੇ ਹੋਏ ਆ, ਗੇੜਾ ਗੁੜਾ ਕੱਢ ਕੇ ਸ਼ਾਮ ਨੂੰ ਫੇਰ ਉੱਥੇ ਛੱਤ ਦੇ ਥੱਲੇ ਜਿਹਦੀ ਮੌਰਗੇਜ ਦਿੰਦੇ ਹਾਂ ਅਸੀਂ। ਬੰਦਾ ਦੋਸਤੋ ਮੇਰੀ ਗੱਲ ਸੁਣੋ ਧਿਆਨ ਨਾਲ, ਪਤਾ ਨਹੀਂ ਮੈਂ ਆਪਦੀ ਗੱਲ ਕਹਿ ਵੀ ਰਿਹਾ ਕਿ ਨਹੀਂ, ਇਨਸਾਨ ਦੀ ਜ਼ਿੰਦਗੀ ਆਹ ਜ਼ਿੰਦਗੀ ਆ ਜਿਹੜੀ ਨਾ, ਠੀਕ ਅਸੀਂ ਜਿਉਂਦੇ ਹਾਂ, ਅਸੀਂ ਨਜ਼ਾਰੇ ਲੈਂਦੇ ਹਾਂ, ਤੁਸੀਂ ਕਹੋ ਇੱਕ 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 ਮਤਲਬ ਜੇ ਤੁਸੀਂ ਗੱਲ ਕਹਿਣੀ ਆ ਤਾਂ, ਪਰ ਇਹ ਜ਼ਿੰਦਗੀ ਨਹੀਂ ਹੈਗੀ, ਇਹ ਕੋਈ ਜ਼ਿੰਦਗੀ ਨਹੀਂ ਹੈਗੀ ਵੀ ਤੁਸੀਂ 8-10 ਘੰਟੇ, ਤੁਸੀਂ ਕਹੋਗੇ ਤੂੰ ਵਿਹਲਾ ਰਹਿਣਾ ਚਾਹੁੰਦਾ, ਨਾ ਮੈਂ ਵਿਹਲਾ ਨਹੀਂ ਰਹਿਣਾ ਚਾਹੁੰਦਾ, ਪਰ ਮੈਂ ਆਪਣੀ ਮਰਜ਼ੀ ਦਾ ਕੰਮ ਕਰਨਾ ਚਾਹੁੰਦਾ ਜਿੱਥੇ ਮੇਰੀ ਰੂਹ ਨੂੰ ਸਕੂਨ ਮਿਲੇ, ਜਿਹੜਾ 200-300 ਸਾਲ ਪਹਿਲਾਂ ਹੁੰਦਾ ਸੀ। 300-400 ਸਾਲ ਪਹਿਲਾਂ ਤੁਸੀਂ ਨਾ ਕਿਤੇ ਜਿਹੜੇ ਹੱਥੀਂ ਕੰਮ ਕਰਨ ਵਾਲੇ ਲੋਕ ਸੀ ਜਿਨ੍ਹਾਂ ਕੋਲੇ, ਚਲੋ ਛੋਟੀ ਜਿਹੀ ਗੱਲ ਕਰ ਲਓ ਜੀ ਤੁਸੀਂ, ਬਾਹਲੀ ਨਹੀਂ ਕਰਨੀ ਗੱਲ ਆਪਾਂ, ਹੱਥੀਂ ਕੰਮ ਕਰਨ ਵਾਲੇ, ਮੈਂ ਕਹਿੰਦਾ ਜੀ ਇੱਕ ਜਿਹੜਾ ਦਰਜੀ ਹੈ ਨਾ, ਉਹਨੂੰ ਉਹਨੂੰ ਕੱਪੜੇ ਬੁਣ ਕੇ ਬਹੁਤ, ਆਪਣੇ ਕੱਪੜੇ ਸਿਉਂ ਕੇ ਬਹੁਤ ਸਵਾਦ ਹੁੰਦਾ ਜੇ ਰੂਹ ਨਾਲ ਕੱਪੜੇ, ਪਰ ਜਦੋਂ ਉਹਨੂੰ ਟਾਰਗੇਟ ਦੇ ਦਿੱਤਾ ਜਾਂਦਾ ਬਈ ਤੂੰ ਨਾ ਇੰਨੇ ਕੱਪੜੇ ਸਿਉਣੇ, ਫਿਰ ਉਹਦੀ ਰੂਹ ਦਾ ਸਕੂਨ ਖਤਮ ਹੋ ਜਾਂਦਾ। ਭਗਤ ਰਵਿਦਾਸ ਜੁੱਤੀਆਂ ਸਿਉਣ ਦਾ ਕੰਮ ਕਰਦੇ ਸੀ, ਆਮ ਕਰਕੇ ਜੁੱਤੀਆਂ ਬਣਾਉਣ ਦਾ ਕੰਮ ਨਾ ਤੁਸੀਂ ਕਹਿ ਦੋਗੇ ਕੰਮ ਆ ਜਿਹੜਾ ਇਹ ਵਧੀਆ ਨਹੀਂ ਸੀ, ਪਰ ਉਸ ਵੇਲੇ ਵੱਡੇ ਵੱਡੇ ਰਾਜੇ ਮਹਾਰਾਜੇ, ਇਹ ਤਾਂ ਆਪਾਂ ਕਹਿੰਦੇ ਹਾਂ ਨਾ ਵੀ ਉਹ ਜੁੱਤੀਆਂ ਦਾ ਕੰਮ ਮਾੜਾ ਸੀ, ਬੇਹੱਦ ਉੱਤਮ ਤੇ ਚੰਗਾ ਕੰਮ ਸੀ। ਅਲੱਗ ਅਲੱਗ ਤਰ੍ਹਾਂ ਦੇ ਲੋਕ ਆਉਂਦੇ ਸੀ, ਉਹਨਾਂ ਨਾਲ ਉਹ ਵਾਰਤਾਲਾਪ ਕਰਦੇ ਹੁੰਦੇ ਸੀ, ਕਿੰਨਾ ਵਧੀਆ ਕੀਤਾ ਸੀ। ਇੱਕ ਪੇਂਟਰ ਤੋਂ ਪੁੱਛੋ ਜਦੋਂ ਉਹ ਆਪਣੀ ਪੂਰੀ ਸੋਚ ਨੂੰ ਪੇਂਟ ਦੇ ਰੂਪ ਚ ਮਤਲਬ ਚਿੱਤਰਕਾਰੀ ਕਰਕੇ ਤੁਹਾਡੇ ਸਾਹਮਣੇ, ਉਹਦੀ ਰੂਹ ਨੂੰ ਕਿੰਨਾ ਸਕੂਨ ਮਿਲਦਾ। ਮੈਂ ਇਹ ਕਹਿੰਦਾ ਬਈ ਜਿਹੜਾ ਬੰਦਿਸ਼ ਬੰਦੇ ਤੇ ਲਾਤੀ ਨਾ ਵੀ 8-10 ਘੰਟੇ ਕੰਮ ਕਰਨਾ ਤੂੰ ਬਸ ਕੋਹਲੂ ਦਾ ਬੈਲ ਬਣ ਜਾ, ਕੰਮ ਦਾ ਰਿਜ਼ਲਟ ਨਿਕਲੇ ਜਾਂ ਨਾ ਨਿਕਲੇ ਤੂੰ 8 ਘੰਟੇ ਲਾਉਣੇ, ਬੰਦੇ ਦਾ ਸਮਝੌਤਾ ਹੋ ਗਿਆ ਵੀ ਰੂਹ ਦਾ, ਉਹਨੂੰ ਰੋਟੀ ਖਾਣ ਦੇ ਲਈ ਕੰਮ ਕਰਨਾ ਪੈਣਾ। ਜਦੋਂ ਬੰਦੇ ਦੀ ਸੋਚ ਇੱਥੇ ਖੜ ਗਈ ਨਾ ਵੀ ਰੋਟੀ ਖਾਣ ਲਈ ਉਹਨੂੰ ਕੰਮ ਕਰਨਾ ਪੈਣਾ, ਇਹਦਾ ਮਤਲਬ ਉਹ ਬੰਦਾ ਖਰੀਦਿਆ ਗਿਆ। ਕੈਪੀਟਲਿਸਟ ਸਿਸਟਮ ਦੇ ਵਿੱਚ ਨਾ ਅਸੀਂ ਆਪਣੀ ਕੀਤੀ ਹੋਈ ਕਿਰਤ ਨਾਲੋਂ ਟੁੱਟ ਜਾਂਦੇ, ਇਸ ਕਰਕੇ ਅਸੀਂ ਰੂਹ ਨਾਲ ਕੰਮ ਨਹੀਂ ਕਰਦੇ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਸਮਾਜ ਉੱਥੇ ਤਰੱਕੀ ਕਰਦਾ ਜਿੱਥੇ ਬੰਦਿਆਂ ਨੂੰ ਅੱਗੇ ਵਧਣ ਦੀਆਂ ਇਕੁਅਲ ਓਪਰਚੁਨਿਟੀਜ਼ ਮਿਲਦੀਆਂ, ਕੰਮ ਉਹ ਇਹੋ ਜਿਹਾ ਪਿੱਕ ਕਰਦਾ ਜਿੱਥੇ ਉਹਦੀ ਰੂਹ ਨੂੰ ਸਕੂਨ ਮਿਲਦਾ, ਫਿਰ ਉਹ ਜ਼ਿੰਦਗੀ ਨੂੰ ਇੰਜੋਏ ਕਰਦਾ, ਫਿਰ ਉਹ 8 ਘੰਟੇ, ਮੈਂ ਕਹਿੰਦਾ ਜੀ ਫਿਰ 14 ਘੰਟੇ ਵੀ ਕੰਮ ਕਰ ਲੂ, ਫਿਰ ਉਹ 24 ਘੰਟੇ ਵੀ ਕੰਮ, ਕਿਉਂਕਿ ਉਹਨੂੰ ਜ਼ਿੰਦਗੀ ਦੀ ਇੰਜੋਏਮੈਂਟ ਕੰਮ ਦੇ ਵਿੱਚੋਂ ਮਿਲਦੀ ਹੈ। ਸਾਡੇ ਇਸ ਸਮਾਜ ਦੇ ਵਿਚ ਉਹ ਇੰਜੋਏਮੈਂਟ ਸਾਨੂੰ ਪਤਾ ਹੀ ਨੀ, ਅਸੀਂ ਭੁੱਲ ਗਏ ਇੰਜੋਏਮੈਂਟ। ਜੇ ਮੈਂ ਤੁਹਾਨੂੰ ਕਿਹਾ ਨਾ ਵੀ ਅੱਜ ਤੋਂ 60-70 ਸਾਲ ਪਹਿਲਾਂ ਵੀ ਹਰ ਕੋਈ ਖੁਸ਼ ਸੀ, ਜਿਵੇਂ ਪੰਜਾਬੀ ਚ ਕਹਿੰਦੇ ਨਾ ਹਰ ਕੋਈ ਢੋਲੇ ਦੀ ਲਾਉਂਦਾ ਸੀ। ਜਿਹੜਾ ਬੰਦਾ ਹੱਥ ਨਾਲ ਕੰਮ ਕਰ ਰਿਹਾ ਉਹ ਵੀ ਖੁਸ਼, ਜਿਹੜਾ ਬੰਦਾ ਬਲਦ ਦੇ ਨਾਲ ਹਲ ਵਾਹ ਰਿਹਾ ਉਹ ਵੀ ਖੁਸ਼, ਜਿਹੜੀ ਔਰਤ ਲੱਸੀ ਰਿੜਕ ਰਹੀ ਹੈ ਉਹ ਵੀ ਖੁਸ਼, ਜਿਹੜਾ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ ਉਹ ਵੀ ਖੁਸ਼, ਜਿਹੜਾ ਬੱਚਾ ਪੜ੍ਹ ਰਿਹਾ ਉਹ ਵੀ ਖੁਸ਼, ਪਹਿਲਵਾਨ ਅਖਾੜੇ ਦੇ ਵਿਚ ਘੁਲ ਰਹੇ ਆ ਉਹ ਵੀ ਖੁਸ਼, ਮੱਝਾਂ ਗਾਵਾਂ ਸੱਪ ਮੁਰਗੇ ਸਭ ਜੀ, ਮਤਲਬ ਜਿਹੜੇ ਕੀੜੇ ਮਕੌੜੇ, ਜਿਹੜੀ ਕਿਸਾਨ ਦੀ ਜ਼ਿੰਦਗੀ ਆ ਨਾ, ਗੰਡੋਏ ਤੋਂ ਲੈ ਕੇ ਚਿੜੀਆਂ ਤੱਕ ਸਭ ਨੂੰ ਕਿਸਾਨ ਆ ਜਿਹੜਾ ਆਪ ਵੀ ਖਾਂਦਾ ਤੇ ਹੋਰ, ਮਤਲਬ ਕੁਦਰਤ ਨਾਲ ਇੱਕ ਮਿੱਕਤਾ ਨਾ, ਉਹ ਜ਼ਿੰਦਗੀ ਹੁੰਦੀ ਆ। ਜਦੋਂ ਤੁਸੀਂ ਇਹੋ ਜਿਹੀ ਜ਼ਿੰਦਗੀ ਇੰਜੋਏਮੈਂਟ ਵਾਲੀ ਜਿਉਂਦੇ ਨਾ, ਤੁਹਾਨੂੰ ਬਿਮਾਰੀਆਂ ਬੁਮਾਰੀਆਂ ਨਹੀਂ ਲੱਗਦੀਆਂ। ਤਾਂ ਮੈਨੂੰ ਕਿਤੇ ਕਿਤੇ ਲੱਗਦਾ ਆਪਾਂ ਇਹੋ ਜਿਹੇ ਸਮਾਜ ਚ ਰਹਿ ਰਹੇ ਹਾਂ ਜਿੱਥੇ ਨਾ ਪਹਿਲਾਂ ਬੰਦਾ ਨਾ ਉਹਨੂੰ ਕਹਿੰਦਾ ਤੂੰ ਨਾ ਹੁਣ ਕਚੂਮਰ ਕੱਢ ਦੇ, ਪਹਿਲਾਂ ਉਹਨੂੰ ਸਿਖਾਉਂਦੇ ਆ 15-20 ਸਾਲ ਵੀ ਇਹ ਪੜ੍ਹ ਲੇ, ਉਹਦੀ ਪੜ੍ਹਾਈ ਲਿਖਾਈ ਜ਼ਿੰਦਗੀ ਚ ਨਾ ਉਹਦੇ ਬਿਲਕੁਲ ਕੰਮ ਨਹੀਂ ਆਉਂਦੀ, ਬਿਲਕੁਲ ਵੀ ਕੰਮ ਨਹੀਂ ਆਉਂਦੀ। ਜੇ ਉਹਨੇ ਵੱਡੀ ਸਾਰੀ ਡਿਗਰੀ ਲੈ ਲਈ ਉਹਦਾ ਮੁੱਲ ਕੀ ਪੈਂਦਾ, 60-70 ਹਜ਼ਾਰ ਡਾਲਰ ਦੀ ਜੋਬ ਲੈ ਲੇ, ਬਸ ਹਾਰ ਕੇ ਉਹ ਜੋਬ ਛੱਡ ਕੇ ਕਹਿੰਦਾ ਮੈਂ ਆਪਦਾ ਕੰਮ ਕਰ ਲਾ, ਮਤਲਬ ਕੋਈ ਸੈਲਫ ਇੰਪਲੋਇਮੈਂਟ ਦਾ ਬਿਜ਼ਨਸ ਕਰ ਲਾ। ਇਹਦਾ ਮਤਲਬ ਉਹਦੇ 15-20 ਸਾਲ ਤੱਕ ਗਏ ਨਾ, ਖੂਹ ਚ ਪੈ ਗਏ ਉਹਦੇ। ਅੱਛਾ ਫਿਰ ਉਹ ਪੈਸੇ ਲਈ ਕੰਮ ਕਰਦਾ, ਉਹ ਪੈਸੇ ਲਈ ਇੰਨਾ ਕੰਮ ਕਰਦਾ, 8-8, 10-10, 12-12 ਘੰਟੇ ਕੰਮ ਕਰਦਾ, ਉਹਦੀ ਕਮਰ ਆ ਜਿਹੜੀ ਕੁੱਬੀ ਹੋ ਜਾਂਦੀ ਹੈ। ਫਿਰ ਉਹ ਕੁੱਬੀ ਹੋਈ ਕਮਰ ਨੂੰ ਸਿੱਧੀ ਕਰਾਉਣ ਦੇ ਲਈ ਫਿਰ ਉਹ ਡਾਕਟਰਾਂ ਦੇ ਗੇੜੇ ਲਾਈ ਜਾਂਦਾ, ਬਸ ਜਿੰਨਾ ਕੁ ਪੈਸਾ ਕਮਾਇਆ ਹੋਇਆ, ਫਿਰ ਬਾਅਦ ਚ ਕਦੇ ਅੱਖਾਂ ਦੀਆਂ ਐਨਕਾਂ ਉਹ ਠੀਕ ਕਰਾ ਲਈਆਂ, ਕਦੇ ਟੁੱਟੇ ਹੋਏ ਦੰਦ ਠੀਕ ਕਰਾ ਲਏ, ਕਦੇ ਉਹਨੇ ਹੌਲੀ ਹੌਲੀ ਅਲਟੀਮੇਟਲੀ ਕਹਿਣ ਲੱਗ ਜਾਂਦਾ ਜੀ ਆਹ ਫਲਾਨਾ ਕੈਂਸਰ ਆ, 10 ਦੇ ਵਿੱਚੋਂ 5 ਨੂੰ ਹੋਣਾ ਫਲਾਨਾ, ਉਹ ਬੰਦਾ ਫਿਕਰ ਦੇ ਵਿੱਚ ਹੀ ਜ਼ਿੰਦਗੀ ਕੱਢ ਦਿੰਦਾ। ਇਹ ਜਿਹੜੀ ਸੋ ਕਾਲਡ ਤਰੱਕੀ ਸਾਨੂੰ ਤਰੱਕੀ ਦਾ ਮਾਡਲ ਪੇਸ਼ ਕਰਕੇ ਦਿੱਤਾ ਨਾ ਆਹ ਸਮਾਜ ਨੇ, ਇਹ ਬਿਲਕੁਲ ਗਲਤ ਆ ਜੀ। ਮੈਂ ਨਹੀਂ ਮੰਨਦਾ, ਮੇਰੇ ਮੰਨਣ ਨਾਲ ਫਰਕ ਕੋਈ ਨਹੀਂ ਪੈਣਾ ਗਾ, ਮੰਨਾਂ ਮੈਂ ਨਾ ਮੰਨਾਂ, ਪਰ ਇਹ ਮਾਡਲ ਦਰੁਸਤ ਨਹੀਂ ਹੈ। ਇਸ ਮਾਡਲ ਕਰਕੇ 10-20-15 ਕੰਟਰੀਜ਼ ਅਮੀਰ ਹੋ ਗਏ, ਬਾਕੀ ਆ ਜਿਹੜੇ ਗਰੀਬ ਨੇ, ਮੈਂ ਕਹਿੰਦਾ ਉਹ ਜੇ ਉਹਨਾਂ ਕੋਲ ਸਾਧਨ ਵੀ ਘੱਟ ਨੇ ਨਾ, ਤੁਸੀਂ ਅਫਰੀਕਾ ਦੇ ਸੋ ਕਾਲਡ ਜਿਹਨੂੰ ਤੁਸੀਂ ਪਛੜਿਆ ਦੇਸ਼ ਕਹਿੰਦੇ ਤੁਸੀਂ ਚਲੇ ਜਾਓ, ਪਰ ਲੋਕ ਸਾਡੇ ਨਾਲ ਵੱਧ ਖੁਸ਼ ਨੇ। ਸਾਡੀ ਅਮੀਰੀ, ਸਾਡੇ ਦੇਸ਼ਾਂ ਦੇ ਮਿਨਰਲ, ਇੱਕ ਦੂਜੇ ਦੇਸ਼ ਦੇ ਨਾਲ ਗੁਆਂਢੀ ਨਾਲ ਲੜਾਈ ਲਾਏ ਹੋਏ ਟੈਰਿਫ ਆ ਜਿਹੜੇ, ਰੇਡੀਓ ਤੇ ਕੀਤੀ ਹੋਈ ਡਿਸਕਸ਼ਨ ਹੈ, ਸਾਨੂੰ ਕੁਛ ਨਹੀਂ ਦਿੰਦੀ ਗੀ, ਕਿਉਂਕਿ ਸਾਡਾ 50-60 ਸਾਲਾਂ ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਸਪੈਸ਼ਲੀ ਜੇ ਗੱਲ ਕਰਨੀ ਹੋਵੇ, ਸਾਡੀ ਜ਼ਿੰਦਗੀ ਦੀ ਤੌਰ ਹੀ ਬਦਲ ਦਿੱਤੀ ਹੈ ਸੋ ਕਾਲਡ ਅਮੀਰ ਕੰਟਰੀਜ਼ ਨੇ। ਚਲਦੀ ਅਮੀਰ ਦੇਸ਼ਾਂ ਦੀ ਹੈ ਜੀ, ਜਿੱਧਰ ਦੇਖ ਲਓ, G7 ਆ ਜੀ, G20 ਆ ਜੀ, ਅਮੈਰੀਕਾ ਨੇ ਐਂ ਕੀਤਾ, ਫਲਾਨਾ ਆਇਆ। ਹੁਣ ਤਾਂ ਇਹਨਾਂ ਦਾ ਹਾਲ ਇਹ ਹੈ ਵੀ ਜਿਵੇਂ ਆਪਾਂ ਗੱਲ ਕਰਦੇ ਸੀ ਕੱਲ ਬਈ ਯੂਕਰੇਨ ਨੂੰ ਜੰਗ ਦੀ ਭੱਠੀ ਦੇ ਵਿੱਚ ਐਨ ਝੋਕ ਕੇ ਦੋਨਾਂ ਦੇਸ਼ਾਂ ਨੇ, ਅਮੈਰੀਕਾ ਤੇ ਰਸ਼ੀਆ ਨੇ, ਉਹਦਾ ਇੰਨਾ ਕੁ ਬੁਰਾ ਹਾਲ ਕਰਤਾ, ਨੌਜਵਾਨ ਮਾਰੇ ਜਾ ਚੁੱਕੇ ਆ, ਇਹ ਆਪ ਹੀ ਮੰਨਦੇ, ਮੈਂ ਨਹੀਂ ਕਹਿ ਰਿਹਾ। ਤੁਸੀਂ ਉਹ ਟਰੰਪ ਸਾਹਿਬ ਦੀ ਖ਼ਬਰ ਤਾਂ ਪੜ੍ਹੋ ਨਾ, ਉਹ ਕਹਿੰਦੇ ਤੇਰੇ ਕੋਲ ਤਾਂ ਲੜਾਈ ਲੜਨ ਨੂੰ ਬੰਦੇ ਹੈ ਨਹੀਂ, ਬੰਦੇ ਤਾਂ ਮਰਾ ਤੇ ਤੁਸੀਂ ਪਹਿਲਾਂ ਪੰਪ ਛਕਾ ਛਕਾ ਕੇ। ਅੱਛਾ ਮੈਂ ਬਹੁਤ ਸ਼ਬਦ ਇੱਥੋਂ ਬੋਲ ਨਹੀਂ ਸਕਦਾ ਯਾਰ ਤੋਂ, ਯੂਕਰੇਨੀਅਨਸ ਦਾ ਇੰਨਾ ਕੁ ਦੋਸਤੋਂ ਮਾੜਾ ਹਾਲ ਆ, ਲੜਾਈ ਚ ਗਲਤ ਫੈਸਲਿਆਂ ਕਰਕੇ ਵੱਡੀ ਗਿਣਤੀ ਦੇ ਵਿਚ ਨੌਜਵਾਨ ਤਾਂ ਜੰਗ ਦੀ ਭੇਟ ਚੜ ਗਏ ਨੇ, ਬੱਚੇ ਤੇ ਔਰਤਾਂ ਨੇੜੇ ਦੇ ਦੇਸ਼ਾਂ ਸ਼ਰਨਾਰਥੀ ਬਣ ਕੇ ਗਏ ਨੇ। ਇੰਨੀ ਕੁ ਮਾੜੀ ਹਾਲਤ ਆ, ਤੁਸੀਂ ਦੋ ਡੰਗ ਕਹਿੰਦੇ, ਮੈਂ ਕਹਿੰਦਾ ਇੱਕ ਡੰਗ ਦੀ ਰੋਟੀ ਨਹੀਂ ਮਿਲਦੀ, ਕੌਣ ਜ਼ਿੰਮੇਵਾਰ ਆ ਉਹਨਾਂ ਲਈ? ਇਹ ਅਮੈਰੀਕਨ ਸਾਡੇ ਥਾਣੇਦਾਰ ਜਿਹੜੇ ਗੁਆਂਢ ਚ ਬੈਠੇ ਨੇ, ਇਹ ਜਾਂ ਨੇਟੋ ਕੰਟਰੀ ਜਾਂ ਰਸ਼ੀਆ ਜ਼ਿੰਮੇਵਾਰ ਆ, ਰਿਜ਼ਲਟ ਕੌਣ ਭੁਗਤ ਰਿਹਾ? ਰਿਜ਼ਲਟ ਭੁਗਤ ਰਹੇ ਹੋ ਤੁਸੀਂ, ਤੁਸੀਂ ਭੁਗਤ ਰਹੇ ਹੋ, ਤੁਹਾਡਾ ਟੈਕਸ ਪੇਅਰ ਮਨੀ ਆ ਜਿਹੜਾ, ਇਹ ਕਿਸੇ ਨਾ ਕਿਸੇ ਰੂਪ ਚ ਜਾਂਦਾ ਕਿ ਨਹੀਂ ਜਾਂਦਾ? ਉਹ ਇੰਟਰਨੈਸ਼ਨਲ ਸਮਝੌਤੇ ਕੀਤੇ ਹੋਏ ਨੇ, ਉਹ ਜਾਣਾ ਹੀ ਆ ਨਾ। ਯੂਰਪ ਵੈਸਟਰਨ ਕੰਟਰੀਜ਼ ਇਹਨਾਂ ਨੂੰ ਅਮੀਰ ਗਿਣਿਆ ਗਿਆ, ਸਭ ਤੋਂ ਵੱਧ ਜਿਹੜੇ ਇਨਕਲੂਡਿੰਗ ਨਾਰਥ ਅਮੈਰੀਕਾ ਐਂਡ ਯੂਰੋਪੀਅਨ ਕੰਟਰੀਜ਼ ਆ, ਜਿਹੜੇ ਸਭ ਤੋਂ ਵੱਧ ਮੈਂਟਲੀ ਡਿਸਟਰਬਡ ਮੈਂਟਲ ਹੈਲਥ ਪੇਸ਼ੈਂਟਸ ਇਹਨਾਂ ਦੇਸ਼ਾਂ ਦੇ ਵਿੱਚ ਨੇ। ਅਜੇ ਯੂਰਪ ਚ ਤਾਂ ਘੱਟ ਨੇ, ਕਿਉਂਕਿ ਯੂਰਪ ਚ ਕਾਫੀ ਸਾਰੇ ਦੇਸ਼ ਨੇ ਜਿੱਥੇ ਬਹੁਤ ਸੋਹਣਾ ਸਿਸਟਮ ਆ, ਕਾਫੀ ਸੋਹਣਾ, ਇੰਨਾ ਸੋਹਣਾ, ਆਪਾਂ ਕਈ ਵਾਰੀ ਗੱਲ ਕੀਤੀ ਹੈ ਵੀ ਐਜੂਕੇਸ਼ਨ ਫਰੀ ਹੈ, ਯੂਨੀਵਰਸਿਟੀ ਐਜੂਕੇਸ਼ਨ ਫਰੀ ਹੈ, ਹੈਲਥ ਫਰੀ ਹੈ। ਅਮੀਰ ਤੇ ਗਰੀਬ ਹੈਗੇ ਨੇ, ਪਰ ਇੰਨਾ ਪਾੜਾ ਨਹੀਂ, ਅਮੀਰਾਂ ਤੇ ਵੀ ਲਿਮਿਟ ਆ ਵੀ ਉਹ ਉਹਨਾਂ ਦੀ ਜਿਹੜੀ ਅਮੀਰੀ ਹੈ ਇੱਕ ਹੱਦ ਤੋਂ ਵੱਧ ਜਦੋਂ ਵਧਣ ਲੱਗਦੀ ਉਹਨਾਂ ਦੇ ਟੈਕਸ ਨੇ। ਸਾਡੇ ਤਾਂ ਟੈਕਸ ਰਿਬੇਟਾਂ ਸਾਡੇ ਤਾਂ ਉਹ ਚੁਣਿਆ ਨਹੀਂ ਹੋਇਆ ਜਿਹੜਾ ਅਮੈਰੀਕਾ ਦੇ ਵਿੱਚ ਆ, ਜਿਹਨੂੰ ਟੈਸਲਾ ਦਾ ਜਿਹੜਾ ਉਹ ਕੀ ਕਹਿੰਦੇ ਆ ਨਾਂ ਉਹਦਾ, ਇਲੋਨ ਮਸਕ, ਉਹ ਫੇਰ ਵੀ ਪਤਾ ਨੀ ਕੀ ਅਧਿਕਾਰ ਦਿੱਤੇ ਉਹ ਈਮੇਲਾਂ ਕਰੀ ਜਾਂਦਾ ਬਈ ਆਹ ਮੇਰੀ ਈਮੇਲ ਦਾ ਹਫ਼ਤੇ ਤੱਕ ਜਵਾਬ ਦੇ ਦਿਓ, ਨਹੀਂ ਛੁੱਟੀ ਸਮਝੋ ਆਪਦੇ ਕੰਮ ਤੋਂ। ਇਹ ਡੈਮੋਕਰੇਸੀ ਹੈ, ਡੈਮੋਕਰੇਸੀ ਦੀ ਸਪਿਰਿਟ ਇਹ ਸੀ ਵੀ ਇੱਕ ਤਕੜਾ ਬੰਦਾ ਬਸ ਵੀ ਉਹ ਜਿਵੇਂ ਮਰਜ਼ੀ ਕਰੀ ਜਾਵੇ। ਮਤਲਬ ਸਭ ਕੁਝ ਨਾ ਇਹ ਤੰਦ ਨਹੀਂ ਹੈ, ਤਾਣੀਓ ਹੀ ਉਲਝੀ ਹੋਈ ਆ। ਇਹ ਸੁਲਝੂ ਪਤਾ ਨਹੀਂ ਨਹੀਂ ਸੁਲਝੂ, ਪਰ ਮੇਰਾ ਮੰਨਣਾ ਇਹ ਆ ਵੀ ਸੋ ਕਾਲਡ ਜਿਹਨੂੰ ਤਰੱਕੀ ਕਹਿੰਦੇ ਆ ਨਾ, ਉਹ ਆਹ ਤਰੱਕੀ ਨਹੀਂ ਸੀਗੀ। ਅੱਜ ਤੋਂ 50-60 ਸਾਲ ਪਹਿਲਾਂ ਦੀ ਜ਼ਿੰਦਗੀ ਨਾ ਕਾਫੀ ਵਧੀਆ ਸੀ, ਜਦੋਂ ਤੋਂ ਸਰਦਾਰੀ ਇਹਨਾਂ ਦੇ ਹੱਥ ਦੇ ਵਿੱਚ ਆਈ ਹੈ ਨਾ, 8-10 ਦੇਸ਼ਾਂ ਦੇ ਵਿੱਚ ਇਹਨਾਂ ਨੇ ਆਮ ਲੋਕਾਂ ਦਾ ਜਿਉਣਾ ਜਿਹੜਾ ਦੁੱਬਰ ਕੀਤਾ ਹੋਇਆ। ਹੁਣ ਇਹ ਨਾਲ ਦੇ ਗੁਆਂਢੀ ਸਾਡੇ ਕੈਨੇਡੀਅਨ ਲੋਕਾਂ ਦਾ ਜਿਉਣਾ ਦੁੱਬਰ ਕਰਨ ਲੱਗੇ ਨੇ। ਠੀਕ ਹੈ, ਤੁਹਾਨੂੰ ਤੁਸੀਂ ਕਹਿ ਸਕਦੇ ਹੋ ਕੁਛ ਗੱਲਾਂ ਚੰਗੀਆਂ ਨੇ ਕੁਛ ਮਾੜੀਆਂ ਨੇ, ਪਰ ਸਾਰ ਤੱਤ ਮੇਰੇ ਮੁਤਾਬਕ ਇਹ ਹੈ ਵੀ ਸਾਡੀ ਜ਼ਿੰਦਗੀ 'ਚ ਕੰਪਲੈਕਸਿਟੀਜ਼ ਵਧੀਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਤਕਲੀਫਾਂ ਵਧੀਆਂ ਨੇ। ਠੀਕ ਹੈ, ਜੇ ਤੁਸੀਂ ਆਰਥਿਕ ਤੌਰ 'ਤੇ ਠੀਕ ਹੋ ਤੁਹਾਨੂੰ ਤਕਲੀਫਾਂ ਘੱਟ ਹੋਣਗੀਆਂ, ਪਰ ਜ਼ਿੰਦਗੀ ਦਾ ਉਹ ਸਕੂਨ ਨਹੀਂ। ਉਹ ਸਕੂਨ ਕਿਉਂਕਿ ਅਸੀਂ ਪੈਸਾ ਵੱਧ ਬਣਾ ਕੇ ਭਾਲਣ ਦੀ ਕੋਸ਼ਿਸ਼ ਕਰਦੇ, ਉਹ ਸਕੂਨ ਹੈ ਨਹੀਂ, ਉਹ ਆਨੰਦ ਹੈ ਨਹੀਂ ਜ਼ਿੰਦਗੀ ਦਾ। ਉਹ ਬੰਦਾ ਰੂਹ ਨਾਲ ਜ਼ਿੰਦਗੀ ਨਹੀਂ ਜਿਉ ਰਿਹਾ, ਬੰਦਾ ਦਿਨਾਂ ਨੂੰ ਧੱਕੇ ਲਾ ਰਿਹਾ, ਬੰਦਾ ਸੂਰਜ ਨਹੀਂ ਦੇਖਦਾ, ਉਹ ਚੜ ਗਿਆ ਕੋਈ ਨਹੀਂ ਕੋਈ ਨਹੀਂ, ਫਿਰ ਆਪਾਂ ਕੰਮ ਤੇ ਜਾਂਦੇ ਹਾਂ, ਉਹ ਛਿਪ ਗਿਆ ਤੂੰ ਕੋਈ ਨਹੀਂ ਕੱਲ ਨੂੰ ਕੰਮ ਮਿਲੂ ਜਾਂ ਨਾ ਮਿਲੂ। 50-60 ਸਾਲ ਪਹਿਲਾਂ ਆਏ ਨਹੀਂ ਸੀ, ਥੋੜਾ ਸੀ ਲੋਕਾਂ ਕੋਲ, ਥੋੜੇ ਪੈਸੇ ਸੀ, ਥੋੜੀ ਜਾਇਦਾਦ ਸੀ, ਪਰ ਆਮ ਬੰਦਾ ਵੀ ਖੁਸ਼ ਸੀ। ਈਵਨ ਕੈਨੇਡਾ ਵਰਗੇ ਦੇਸ਼ਾਂ ਚ ਵੀ 20-25 ਸਾਲ ਪਹਿਲਾਂ ਤੁਸੀਂ ਕਹੋਗੇ ਠੀਕ ਆ 90s ਦੇ ਵਿੱਚ ਰਿਸੈਸ਼ਨ ਆਇਆ ਸੀ, ਮੋਰਗੇਜ ਰੇਟ 13-15-20% ਹੋ ਗਏ ਸੀ, ਪਰ ਫੇਰ ਵੀ ਬੰਦਾ ਨਾ ਥੋੜਾ ਜਿਹਾ ਸਕੂਨ ਨਾਲ ਜ਼ਿੰਦਗੀ ਜਿਉਂਦਾ ਸੀ, ਥੋੜਾ ਜਿਹਾ ਸਕੂਨ ਨਾਲ। ਮੇਰੇ ਕੋਲ ਬਹੁਤ ਸਾਰਾ ਡਾਟਾ ਪਿਆ, ਮੈਂ ਡਾਟਾ ਇਕੱਠਾ ਕਰਦਾ ਰਹਿੰਦਾ। ਈਵਨ ਮੇਰੇ ਕੋਲ ਇਹ ਵੀ ਡਾਟਾ ਪਿਆ ਵੀ 1985 ਚ ਤੇ 1995 ਦੇ ਵਿੱਚ ਕਿੰਨੀਆਂ ਕੁ ਬਿਮਾਰੀਆਂ ਸੀ, ਬੱਚਿਆਂ ਨੂੰ ਕਿੰਨੀਆਂ ਕੁ ਬਿਮਾਰੀਆਂ ਸੀ, ਆਟਿਜ਼ਮ ਕਿੰਨੀ ਵੱਡੀ ਗਿਣਤੀ ਚ ਵਧਿਆ, ਮਤਲਬ ਹੋਰ ਕਿਸ ਕਿਸਮ ਦੀਆਂ ਬਿਮਾਰੀਆਂ ਕਿੰਨੀ ਵੱਡੀ ਗਿਣਤੀ ਚ ਵਧਿਆ, ਸਾਰਾ ਡਾਟਾ ਪਿਆ। ਪਰ ਸਾਰ ਤੱਤ ਇਹ ਹੈ ਵੀ ਜਿੰਨੀ ਕੁ ਰੂਹ ਦੇ ਨਾਲ ਬੰਦਾ ਪਹਿਲਾਂ ਜ਼ਿੰਦਗੀ ਸਿਉਂਦਾ ਸੀ ਨਾ, ਉਹ ਰੂਹ ਨਾਲ ਜ਼ਿੰਦਗੀ ਨੇ, ਉਸ ਦਿਨ ਨੂੰ ਧੱਕਾ ਲਾਉਂਦੇ ਆ। ਖੈਰ ਮੈਂ ਤਾਂ ਸਮਾਂ ਲੈ ਲਿਆ ਜੀ ਕਾਫੀ, ਤੇ ਸਾਡੇ ਨਾਲ ਵੀਰ ਜੀ ਜੁੜੇ ਨੇ ਬਲਵਿੰਦਰ ਸਿੰਘ ਜੀ, ਉਹਨਾਂ ਦੀ ਵੀ ਗੱਲਬਾਤ ਸੁਣ ਲੈਂਦੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾੜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਵਧੀਆ ਜੀ ਵਧੀਆ। ਬਰਾੜ ਜੀ ਪਹਿਲਾਂ ਹੁੰਦੇ ਸੀ ਬਿਜ਼ਨਸਮੈਨ।
ਇੱਕ ਮਿੰਟ ਹੋਲਡ ਕਰੋ। ਹਾਂਜੀ,
ਮੈਂ ਕਿਹਾ ਪਹਿਲਾਂ ਹੁੰਦੇ ਸੀਗੇ ਬਿਜ਼ਨਸਮੈਨ ਤੇ ਹੁਣ ਹੁੰਦੇ ਆ ਸਪੈਕੂਲੇਟਰ। ਹਾਂਜੀ, ਇੰਨਾ ਫਰਕ ਪੈ ਗਿਆ।
ਇੱਕ ਮਿੰਟ ਹੋਲਡ ਕਰੋ, ਸਪੀਕਰ ਲਾਇਓ, ਸੁਣਦੀ ਨੀ ਆਵਾਜ਼। ਹਾਂਜੀ,
ਮੇਰਾ ਕਹਿਣ ਤੋਂ ਭਾਵ ਇਹ ਸੀ ਬਰਾੜ ਜੀ, ਭਈ ਸੁਣਦੀ ਆਵਾਜ਼? ਹੁਣ
ਸੁਣਦੀ ਆ।
ਮਤਲਬ ਨਾ ਪਹਿਲੀਆਂ ਦੇ ਵਿੱਚ ਹੁੰਦੇ ਸੀ ਬਿਜ਼ਨਸਮੈਨ, ਕੋਈ ਉਹਨਾਂ ਦੇ ਮੋਰਲ ਜਾਂ ਕੋਈ ਉਹਨਾਂ ਦੇ ਐਥਿਕ ਹੁੰਦੇ ਸੀ, ਹੁਣ ਹੈਗੇ ਸਪੈਕੂਲੇਟਰ। ਹੁਣ ਉਹਨਾਂ ਦਾ ਮੋਰਲ ਤੇ ਐਥਿਕ ਇਹੋ ਹੀ ਆ ਵੀ ਕਿਵੇਂ ਮਨੀ ਬਣਾਉਣੀ ਆ, ਦੂਜਿਆਂ ਦਾ ਖੂਨ ਕਿਵੇਂ ਚੂਸਣਾ।
ਠੀਕ ਆ, ਤੁਸੀਂ ਬਹੁਤ ਸੋਹਣੇ ਸ਼ਬਦ ਵਰਤੇ ਨੇ, ਤੁਸੀਂ ਸਾਰ ਤੱਤ ਕਰ ਮਤਲਬ ਜਿਹੜਾ ਹੈਗਾ ਦੇਤਾ ਮੇਰੀ ਗੱਲਬਾਤ ਦਾ।
ਇਹ ਬਰਾੜ ਜੀ ਜਿਹੜੀ ਤੁਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਨੇ 1970 ਤੋਂ ਪਹਿਲਾਂ ਦੀ, ਕਈ ਵਾਰੀ ਖਿਆਲ ਆਉਂਦਾ ਯਾਰ 7ਵੀਂ ਦੇ ਵਿੱਚੋਂ ਪੜ੍ਹਨ ਹਟ ਜਾਂਦੇ, ਬੜੀ ਸੋਹਣੀ ਜ਼ਿੰਦਗੀ ਰਹਿਣੀ ਸੀ। ਹਾਂਜੀ, ਕੋਈ ਦੁਨੀਆ ਦੀ ਜ਼ਿੰਦਗੀ ਦੀ ਲੋੜ ਨਹੀਂ।
ਸਰਦੀਆਂ ਚ ਨਾ ਥੋੜਾ ਬਹੁਤ ਪੜ੍ਹ ਕੇ ਨਾ, ਸਨਿਚਰ ਐਤਵਾਰ ਨੂੰ ਲੱਸੀ ਲੁੱਸੀ ਪੀ ਕੇ ਤੇ ਦੁਪਹਿਰੇ ਧੁੱਪੇ, ਕਿਸੇ ਨੂੰ ਵਿਟਾਮਿਨ ਡੀ ਦੀ ਕਮੀ ਨੀ, ਆਰਾਮ ਨਾਲ 2 ਘੰਟੇ ਸੌ ਕੇ ਮਗਰੋਂ ਖੇਡਣ ਲੱਗ ਜਾਈਦਾ ਸੀ। ਹਾਂਜੀ
ਬਰਾੜ ਜੀ, ਜਿੱਦਾਂ ਜਿੱਦਾਂ ਜੀਓਗ੍ਰਾਫੀਕਲ ਨੌਲੇਜ ਤੇ ਵੱਧਦੀ ਗਈ, ਓਦਾਂ ਓਦਾਂ ਹੀ ਪੁਆੜਾ ਵੱਧਦਾ ਹੀ ਗਿਆ ਬਸ। ਹਾਂਜੀ
ਜੀ, ਹਾਂਜੀ ਹਾਂਜੀ।
ਤੇ ਰਿਆ ਸਵਾਲ ਜਿਹੜਾ, ਜਿੱਦਾਂ ਨਾ ਤੁਸੀਂ ਲਾਈਫ ਸਟਾਈਲ ਦੀ ਗੱਲ ਕਰਦੇ, ਇੱਥੇ 1950 ਤੋਂ ਪਹਿਲਾਂ ਕਹਿ ਲਓ ਭਈ, ਮਤਲਬ ਜਾਂ ਉਹ ਤੋਂ ਪਹਿਲਾਂ ਜਦੋਂ ਵਾਈਟ ਮੈਨ ਆਉਂਦਾ ਇੱਥੋਂ ਸ਼ੁਰੂ ਕਰ ਲਓ, ਕੈਨੇਡਾ ਜਦੋਂ ਯੂਰੋਪੀਅਨ, ਉਹ ਤੋਂ ਪਹਿਲਾਂ ਜਿੰਨੇ ਵੀ ਨੇਟਿਵ ਲੋਕ ਇੱਥੇ ਟ੍ਰਾਈਬਲ ਲੋਕ ਹੀ ਰਹਿੰਦੇ ਸੀ ਨਾ, ਉਹ ਜਿੱਦਾਂ ਅਸੀਂ ਕਹਿੰਦੇ ਸਾਡੀ ਜ਼ਿੰਦਗੀ ਵਧੀਆ ਹੁੰਦੀ ਸੀ, ਉਹਦੇ ਨਾਲੋਂ ਵੀ ਜ਼ਿਆਦਾ ਜੇ ਆਪਾਂ ਹਿਸਟਰੀ ਦੀ ਸਟੱਡੀ ਕਰੀਏ ਨਾ, ਉਹ ਤੋਂ ਵੀ ਜ਼ਿਆਦਾ ਸੋਹਣੀ ਜ਼ਿੰਦਗੀ ਇਹ, ਬਹੁਤ ਨੇਚਰ ਦੇ ਨਾਲ ਹਾਰਮਨੀ ਦੇ ਨਾਲ ਇਹ ਜ਼ਿੰਦਗੀ ਜੀ ਆਉਂਦੇ ਸੀ। ਜਦੋਂ ਵਾਈਟ ਮੈਨ ਆਇਆ ਇਹ ਉੱਥੋਂ ਯੂਰੋਪੀਅਨ ਬਿਮਾਰੀਆਂ ਨਾਲ ਲੈ ਕੇ ਆਇਆ, ਇਨਫੈਕਸ਼ਨ ਲੈ ਕੇ ਆਇਆ, ਕੁਛ ਇਹਨਾਂ ਨੇ ਇਹਨਾਂ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ, ਉਹ ਤੇ ਚਲੋ ਫਿਰ ਕਦੇ ਗੱਲ ਕਰਾਂਗੇ ਨਾ। ਉਹ ਰਿਹਾ ਸਵਾਲ ਕੈਪੀਟਲਿਜ਼ਮ ਦਾ। ਹਾਂਜੀ, ਪਹਿਲਾਂ ਤਾਂ ਜਿਹੜੇ ਕੈਪੀਟਲਿਜ਼ਮ ਤੇ ਕਮਿਊਨਿਸਟ ਹੈ ਇਹਨਾਂ ਨੂੰ ਪਾਸੇ ਕਰ ਲਈਏ। ਇਹਦੇ ਵਿੱਚ ਜਿਹੜੇ ਕਮਿਊਨਿਸਟ ਕੰਟਰੀ ਨੇ, 5% ਜਿਹੜੇ ਹੁੰਦੇ ਉਹ ਹੁੰਦੇ ਕੈਪੀਟਲਿਸਟ, ਜਿਹੜੇ ਉੱਤੇ ਬੈਠੇ ਆ, ਬਾਕੀਆਂ ਸਾਰਿਆਂ ਵਾਸਤੇ ਕਮਿਊਨਿਸਟ ਹੋ ਰਹਾ ਤੁਹਾਨੂੰ ਦੇਤਾ, 95% ਨੂੰ ਰਹੀ ਜਾਓ ਕਮਿਊਨਿਸਟ ਬਣ ਕੇ, ਕੈਪੀਟਲ ਅਸੀਂ ਉੱਤੇ ਜਿਹੜੇ ਬੈਠੇ ਉਹ ਰੱਖ ਲੈਂਦੇ ਹਾਂ, ਇੰਨੇ ਫਰਕ ਸੀਗਾ। ਹਾਂਜੀ, ਤੇ ਜਦੋਂ ਬੰਦਾ ਜਾਂ ਜਿੱਦਾਂ ਤੁਸੀਂ ਪਸ਼ੂ ਦੀ ਗੱਲ ਕੀਤੀ ਹੈ, ਜਦੋਂ ਆਪਾਂ ਉਹਨੂੰ ਨਾ ਬਾਹਰੋਂ ਫੜ ਕੇ ਉਹਨੂੰ ਆਪਣੇ ਕਿੱਲੇ ਨਾਲ ਬੰਨ ਲਈਦਾ, ਉਹਨੂੰ 2-4 ਕੋਈ ਜਨਰੇਸ਼ਨਾਂ ਦਾ ਸੀ ਪਾ ਕੇ ਬੰਨਣਾ ਪੈਂਦਾ, ਉਹ ਤੋਂ ਬਾਅਦ ਉਹਨੂੰ ਖੁੱਲ੍ਹਾ ਛੱਡ ਦਿਓ, ਸ਼ਾਮ ਨੂੰ ਆਪੇ ਘਰੇ ਆਏਦਾ, ਉਹਨੂੰ ਪਤਾ ਮੈਂ ਹੁਣ ਕਿੱਥੇ ਚੱਲ ਜਾਵਾਂ। ਹਾਂਜੀ, ਇਸੇ ਤਰ੍ਹਾਂ ਜਦੋਂ ਜਿਹੜੇ ਸਲੇਵ ਸੀਗੇ ਅਮਰੀਕਾ ਦੇ ਵਿੱਚ, ਉਹਨਾਂ ਨੇ ਆਜ਼ਾਦ ਕੀਤੇ, ਉਹਨਾਂ ਦੀਆਂ ਸੰਗਲੀਆਂ ਖੋਲਤੀਆਂ, ਕਿੰਨੀਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਅਸੀਂ ਜਾਣਾ ਕਿੱਥੇ ਆ। ਹਾਂਜੀ, ਜਦੋਂ ਬੰਦਾ ਕਿਸੇ ਦਾ ਸਲੇਬ ਹੋਵੇ ਉਹ ਕਦੇ ਨਾ ਕਦੇ ਰੱਸੀ ਤੜਾ ਹੀ ਲਊਗਾ, ਤੇ ਜਦੋਂ ਬੰਦਾ ਆਪਣੇ ਆਪ ਦਾ ਸਲੇਬ ਬਣ ਗਿਆ ਨਾ ਬਰਾੜ ਜੀ, ਫਿਰ ਉਹ ਆਜ਼ਾਦ ਨਹੀਂ ਹੋ ਸਕਦਾ ਕਦੇ ਵੀ। ਹਾਂਜੀ, ਤੇ ਜਦੋਂ ਹੋ ਗਿਆ ਸਲੇਬ ਆਪਣੇ ਤਾਂ ਪੰਜ ਜਿਹੜੀਆਂ ਅਲਾਮਤਾਂ ਕਹੀਆਂ ਗਈਆਂ, ਹਾਂਜੀ ਉਹ ਤਾਂ ਚਲ ਵੱਖਰੀ ਗੱਲ, ਜਦੋਂ ਬੰਦਾ ਮਾਇਆ ਦਾ ਸਲੇਬ ਹੋ ਗਿਆ, ਤੇ ਮਾਇਆ ਦਾ ਸਲੇਬ ਹੋਣ ਤੋਂ ਬਣਾ ਬੰਦੇ ਦਾ ਵਿਚਾਰੇ ਹੈ ਨੀ, ਕਿਉਂਕਿ ਹਿਊਮਨ ਬੀਇੰਗ ਬਾਈ ਨੇਚਰ ਇਜ਼ ਅ ਕੈਪੀਟਲਿਸਟ, ਇਹ ਮੇਰੀ ਡੈਫੀਨੇਸ਼ਨ ਹੈ। ਕਿਉਂ? ਜਿਹੜਾ ਕੋਈ ਹਰ ਇੱਕ ਜਾਨਵਰ ਹੀ ਕੈਪੀਟਲਿਸਟ ਹੈ, ਪਰ ਉਹਨਾਂ ਇਕੱਠਾ ਕਰ ਰਹੇ ਜਿੰਨੇ ਦੀ ਲੋੜ ਆ, ਤੇ ਸਾਡੇ ਅਕਲ ਜ਼ਿਆਦਾ ਹੋਣ ਕਰਕੇ ਅਸੀਂ ਜੋੜਨਾ ਵੀ ਜ਼ਿਆਦਾ, ਤੇ ਜਦੋਂ ਆਪਾਂ ਜ਼ਿਆਦਾ ਜੋੜਨੇ ਚੱਕਰ ਦੇ ਵਿੱਚ ਪੈ ਗਿਆ, ਤੇ ਜਿਹੜੀ ਗਰੀ ਗਰੀ ਦੀ ਤੁਸੀਂ ਗੱਲ ਕਰ ਰਹੇ ਹੋ ਪੂਰੀ ਦੀ ਪੂਰੀ ਐਕਸਪਲੇਨੇਸ਼ਨ ਆਪੇ ਹੋ ਜਾਂਦੀ ਆ, ਉਹ ਸੈਲਫ ਐਕਸਪਲੇਨੇਸ਼ਨ।
ਬਲਵਿੰਦਰ ਜੀ, ਵੀਰ ਜੀ, ਇੱਕ ਮਿੰਟ, ਤੁਹਾਡੀ ਗੱਲ ਬਹੁਤ ਬਹੁਤ ਸਿਆਣੀ ਆ, ਇੱਕ ਮਿੰਟ ਮੈਂ ਤੁਹਾਨੂੰ ਇੰਟਰਪਟ ਕਰਦਾ। ਤੁਸੀਂ ਫੇਸਬੁੱਕ ਦੇ ਉੱਤੇ ਜਾਂ ਹੋਰ ਕਿਤੇ ਨਾ ਕਿਤੇ ਫੋਟੋ ਵੀ ਦੇਖੀ ਹੋ, ਕਹਿੰਦੇ ਤਿੰਨ ਚਾਰ ਬਾਂਦਰ ਸੀ, ਇੱਕ ਬਾਂਦਰ ਨਾ ਉਹਨਾਂ ਨੂੰ ਕੇਲੇ ਫੜਾ ਤੇ, ਤੇ ਉਹ ਤਿੰਨ ਕ ਬਾਂਦਰ ਤਾਂ ਕਹਿੰਦੇ ਕੇਲਾ ਜਿਹੜਾ ਫੜਾਉਂਦੇ ਸੀ ਉਹ ਖਾ ਜਾਂਦਾ ਸੀ, ਇੱਕ ਬਾਂਦਰ ਸੀ ਉਹ ਤਿੰਨ ਕ ਬਾਂਦਰਾਂ ਦਾ ਢਿੱਡ ਭਰ ਲਿਆ, ਉਹਨੂੰ ਕੇਲੇ ਫੜਾਈ ਗਏ ਉਹਨੇ ਖਾਧਾ ਨਾ, ਉਹ ਇਕੱਠੇ ਕਰਨ ਲੱਗ ਗਏ, ਉਹਨੇ ਪੰਜ ਕੇਲੇ ਇਕੱਠੇ ਕਰ ਲਏ, ਦਸ ਕਰ ਲਏ, 15 ਕਰ ਲਏ, ਕਹਿੰਦੇ ਡਾਕਟਰਾਂ ਨੇ ਸੋਚਿਆ ਵੀ ਉਹਨੂੰ ਦਿਮਾਗੀ ਬਿਮਾਰੀ ਹੈ, ਇਕੱਠੇ ਕਰਦਾ। ਹੁਣ ਤੁਸੀਂ ਇਹੀ ਗੱਲ ਬੰਦੇ ਤੇ ਲਾਓ ਵੀ ਜੇ ਬੰਦਾ ਮਾਇਆ ਇਕੱਠੀ ਕਰਦਾ ਤੇ ਉਹ ਤਾਂ ਕਹਿੰਦੇ ਸਿਆਣਾ, ਜੇ ਬਾਂਦਰ ਕੇਲੇ ਇਕੱਠੇ ਕਰਦਾ ਤਾਂ ਉਹ ਕਮਲਾ।
ਬਰਾੜ ਜੀ, ਇੱਥੇ ਤੁਹਾਨੂੰ ਹੋਰ ਵਧੀਆ ਐਗਜ਼ਾਮਪਲ ਦਿੰਦਾ ਮੈਂ, ਇੱਥੇ ਬੰਦੇ ਜਿਹੜੇ ਆਏ ਨਾ ਪਹਿਲਾਂ ਜਦੋਂ ਟ੍ਰੈਫਿਕ ਵਾਲਾ ਖਾਂਦੇ ਸੀਗੇ, ਤੇ ਮੈਂ ਉੱਥੇ ਦੇ ਡਾਕਟਰ ਵੱਖਾ ਮੈਂ ਉਹਨੂੰ ਕਹਿੰਦਾ ਸੀ ਉਹ ਬਾਂਦਰ ਵਾਲੀ ਗੱਲ ਨਾ ਕਰਿਓ, ਤੁਹਾਡੇ ਹੱਥ ਪਰੌਂਠਾ ਆਇਆ ਬੜੇ ਆਰਾਮ ਨਾਲ ਖਾ ਲਓ, ਉਹ ਨਾਲ ਕੋਈ ਖੋਕੇ ਲੈ ਜੀ ਬਿਆ, ਸਮਝੇ ਗੱਲ?
ਮਤਲਬ ਜਿਹੜੀ ਜਿਹੜੀ ਇਕੱਠੇ ਕਰਨ ਵਾਲੀ ਪ੍ਰਵਿਰਤੀ ਆ ਤੇ ਜੋੜਨ ਵਾਲੀ ਪ੍ਰਵਿਰਤੀ ਆ ਇਨਸਾਨ ਚ, ਮੈਨੂੰ ਲੱਗਦਾ ਇਹ ਮਾਇਆ ਦੇ ਨਾਲ ਬੰਦਾ ਵੈਸੇ ਬੇਸਿਕਲੀ ਜਦੋਂ ਬੱਚਾ ਜੰਮਦਾ ਉਹ ਨੀ ਮਾਇਆ ਨਾਲ ਜੁੜਦਾ, ਉਹਨੂੰ ਆਲਾ ਦੁਆਲਾ ਜੋੜਦਾ ਹੈ। ਜਿਵੇਂ ਆਪਾਂ ਗੱਲ ਕਰਦੇ ਨਾ, ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ, ਉਹ ਸੋਸਾਇਟੀ ਦੀ ਥਿੰਕਿੰਗ ਉਹਦੇ ਸਬਕੌਂਸ਼ੀਅਸ ਮਾਇੰਡ ਚ ਜਾਂਦੀ ਹੈ।
ਇਹ ਨਾ ਜਿਹੜੀ ਰਿਕੁਆਇਰਮੈਂਟ ਆ ਇਹ ਬਾਈ ਨੇਚਰ ਆ, ਜਿੱਦਾਂ ਨਾ ਪੁਰਾਣੇ ਟਾਈਮ ਚ ਕਹਿੰਦੇ ਹੁੰਦੇ ਸੀ ਕਿ ਪਾਪੀ ਪੇਟ ਕਾ ਕਿਆ ਕਰੀਏ, ਜੇ ਪੇਟ ਨਾ ਲੱਗਾ ਹੋਵੇ ਤੇ ਕੰਮ ਕਰਨ ਦੀ ਲੋੜ ਹੀ ਨਹੀਂ ਸੀ। ਹਾਂ, ਜਦੋਂ ਤੁਸੀਂ ਉਸ ਰਾਹ ਪੈ ਗਏ ਫਿਰ ਉਹ ਵੱਧਦਾ ਹੀ ਜਾਂਦਾ, ਗਾਂ ਰਾਹ ਵੱਧਦਾ ਹੀ ਜਾਂਦਾ। ਮੇਰਾ ਕਹਿਣ ਤੋਂ ਭਾਵ ਸੀ ਜਿਸ ਬੰਦੇ ਨੂੰ ਕੋਈ ਚਲੋ ਹੁਣ ਖੁਸ਼ਹਾਲੀ ਆ ਜਾਂ ਕੁਛ ਵੀ ਆ, ਉਹਨੂੰ ਬੜੇ ਸਬਰ ਸੰਤੋਖ ਦੇ ਨਾਲ ਉਹਨੇ ਖਾਣਾ ਤੇ ਇੰਜੋਏ ਕਰਨਾ ਚਾਹੀਦਾ, ਉਹਨੂੰ ਅਬਿਊਜ ਤੇ ਵਿਖਾਉਣਾ ਨੀ ਚਾਹੀਦਾ ਬਹੁਤਾ। ਮੇਰਾ ਕਹਿਣ ਤੋਂ ਮਤਲਬ ਇਹ ਸੀ ਬਾਂਦਰ ਤੇ ਪਰੌਂਠੇ ਦੀ ਜਿਹੜੀ ਐਗਜ਼ਾਮਪਲ ਸੀ। ਹਾਂਜੀ, ਬਾਕੀ ਰਿਹਾ ਸਵਾਲ ਬਰਾੜ ਜੀ, ਜਿਹੜਾ ਨਾ ਮਤਲਬ ਪੁਆੜਾ ਪਿਆ ਹੋਇਆ ਆ, ਚਲੋ ਛੋਟ ਦੇ ਵਿੱਚ ਹੀ ਮੈਂ ਰਾਦਾ, ਹੁਣ ਜ਼ੇਲੈਂਸਕੀ ਵਿਚਾਰੇ ਨੂੰ ਉਹਨਾਂ ਨੇ ਐਸਾ ਪੁੱਠੇ ਰਾਹ ਪਾਇਆ ਵੀ ਉਹਦਾ ਬਣਦਾ ਕੰਮ ਜਿਹੜਾ ਵਿਗਾੜਤਾ। ਇਹ ਸਾਰੇ ਯੂਰਪੀਅਨ ਜਿਹੜੇ ਆ ਨਾ, ਇਹਨਾਂ ਨੇ ਫਸਟ ਵਰਲਡ ਵਾਰ ਕਰਾਇਆ ਤੇ ਅਮਰੀਕਾ ਨੂੰ ਚਪਸਾਇਆ, ਇਹਨਾਂ ਨੇ ਸੈਕੰਡ ਵਰਲਡ ਵਾਰ ਕਰਾਇਆ ਤੇ ਇਹਨਾਂ ਨੇ ਅਮਰੀਕਾ ਨੂੰ ਚਪਸਾਇਆ, ਤੇ ਹੁਣ ਤੀਜੀ ਵਾਰੀ ਇਹਨਾਂ ਦੀ ਅਮਰੀਕਾ ਡਿੱਕੇ ਨਹੀਂ ਆ ਰਿਹਾ, ਇਹਨਾਂ ਨੂੰ ਵੀ ਬੰਦੇ ਵੀ ਇਹਨਾਂ ਦੇ ਜਾ ਕੇ ਲੜਨ ਤੇ ਪੈਸੇ ਵੀ ਖਰਚ ਕਰਨ, ਤੇ ਤਮਾਸ਼ਾ ਅਸੀਂ ਬੈਠੇ ਜਿਹੜੇ ਨਾ ਯੂਰਪੀਅਨ ਇੰਪੀਰੀਅਲਿਸਟ ਆ ਜਿਹੜੇ ਕਲੋਨੀਅਲ ਲਿਸਟ ਰਹੇ ਆ, ਇਹ ਤਮਾਸ਼ਾ ਅਸੀਂ ਵੇਖੀਏ ਤੇ ਇਹਨਾਂ ਨੂੰ ਆਪਸ ਵਿੱਚ ਲੜਾਈ ਜਾਈਏ। ਹਾਂਜੀ, ਤੇ ਉਹ ਹਜੇ ਉਹਨਾਂ ਦੀ ਦਾਲ ਨੇ ਗਲ ਰਹੀ, ਉਹਨਾਂ ਨੇ ਪਹਿਲਾਂ ਹੀ ਉਹਨੂੰ ਮਤਲਬ ਨਾ ਵੀ ਇਹ ਸਾਇਨ ਕਰ ਦੋ, ਇਹਨੂੰ ਡਰਾ ਡੂ ਲਿਆ ਵੀ ਤੂੰ ਯੂ ਗੋਇੰਗ ਟੂ ਬੀ ਸੈਲ ਆਊਟ, ਉਹਰਾ ਆਪਣਾ ਇਹ ਤੇਰੇ ਰਿਸੋਰਸ ਖਾ ਜੂਗੇ, ਇਹ ਵੋ ਇਹ ਕਰ ਕਰਾ ਕੇ ਉਹ ਬਿਲਕੁਲ ਕੰਮ ਬਣਦਾ ਜਿਹੜਾ ਆ ਵਿਗੜਿਆ ਉਹ ਇਸ ਤਰ੍ਹਾਂ ਸੀ। ਬਰਾੜ ਜੀ, ਜਿਸ ਕੰਟਰੀ ਦੇ ਵਿੱਚ ਅਮਰੀਕਾ ਜਾ ਕੇ ਕੋਈ ਵੀ ਚਲੋ ਕੰਪਨੀਆਂ ਲਾਉਂਦਾ, ਚਾਹੇ ਕੈਨੇਡਾ ਦੇ ਵਿੱਚ, ਹੁਣ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਾਇਸਲ ਜਿਹੜੇ ਆ ਇੰਟਰਸਟ ਇੱਥੇ ਇਨਵੋਲਵ ਆ, ਇੱਥੇ ਉਹ ਕਿਸੇ ਹੋਰ ਦੇਸ਼ ਨੂੰ ਨੇੜੇ ਥੋੜਾ ਆਉਣ ਦੇ ਲੱਗੇ ਆ, ਕਿਉਂਕਿ ਇਹਨਾਂ ਦੀ ਆਪਣੇ ਜਿਹੜੇ ਇਕਨੋਮਿਕ ਜਿਹੜੇ ਇੰਟਰਸਟ ਆ ਉਹ ਸੇਮ ਚੀਜ਼ ਹੀ ਆ। ਪਰ ਉਹ ਕਈ ਮੁਲਕ ਜਿਹੜੇ ਆ ਜੋ ਇਸ ਰਾਹ ਪਏ ਨੀ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਉਹ ਸਮਝਦੇ ਸਾਨੂੰ ਗਰੰਟੀ ਦਿਓ, ਗਰੰਟੀ ਦਿਓ ਜੀ, ਸਾਡੇ ਕੋਈ ਅਟੈਕ ਨਾ ਕਰੇ, ਗਰੰਟੀ ਦਿਓ, ਗਰੰਟੀ। ਹੁਣ ਤਾਂ ਕਿਹੜਾ ਬੰਦਾ ਗਰੰਟੀ ਦੇ, ਅਮਰੀਕਾ ਕੋਲ ਖੁਦ ਵੀ ਹੈ ਕਿ ਜੇ ਕੱਲ ਨੂੰ ਚਾਈਨਾ ਤੇ ਅਟੈਕ ਕਰ ਦੂਗਾ, ਜੀ ਜਪਾਨ ਨੇ ਕੀਤਾ ਸੀ ਅਟੈਕ, ਇੱਥੇ ਵਰਲਡ ਵਾਰ ਸ਼ੁਰੂ ਹੋਈ ਅਮਰੀਕਾ ਦੇ ਨਾਲ। ਹਾਂਜੀ, ਸੋ ਇਹ ਤੇ ਜਿਹੜਾ ਆ ਲਫੜਾ ਚੱਲਦਾ ਹੀ ਰਹਿਣਾ। ਹਾਂਜੀ, ਤੇ ਰਿਹਾ ਸਵਾਲ ਜਿਹੜੇ ਸ਼ਰਾਰਤੀ ਮੁਲਕ ਆ ਉਹ ਸ਼ਰਾਰਤ ਕਿੱਦਾਂ ਕਰਦੇ ਆ, ਤੇ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਨੂੰ ਬੁਰਾਈ ਵੀ ਉਹਨਾਂ ਨੂੰ ਝੱਲਣੀ ਪੈਂਦੀ ਆ, ਤੇ ਚੰਗਿਆਈ ਤਾਂ ਉਹਨਾਂ ਦੀ ਕੋਈ ਚੰਗਿਆਈ ਦਾ ਤੇ ਜਮਾਨਾ ਹੀ ਜਿਹੜਾ ਆ ਉਹ ਯੂਨੀਵਰਸਲ ਲਾ ਆ, ਉਹ ਲਾਗੂ ਨਹੀਂ ਹੁੰਦਾ ਕਿਤੇ ਵੀ। ਹਾਂਜੀ, ਸੋ ਇਸ ਕਰਕੇ ਜਿਹੜੇ ਅਮੈਰੀਕਨ ਥਿੰਕ ਟੈਂਕ ਆ ਉਹ ਕਹਿੰਦੇ ਤੁਸੀਂ ਕੰਮ ਵੀ ਉਹੀ ਕਰਦੇ ਆ, ਏਡ ਵੀ ਦਿੰਦੇ ਆ, ਥਾਂ ਥਾਂ ਤੇ ਜਾ ਕੇ ਮਿਲਟਰੀ ਬਿਠਾਈ ਆ ਉਹਨਾਂ ਦੇ ਪ੍ਰੋਟੈਕਸ਼ਨ ਵਾਸਤੇ, ਉਹ ਤੁਹਾਨੂੰ ਸਮਝਦੇ ਫਿਰ ਵੀ ਕੁਛ ਨੀ, ਇਹਦੇ ਨਾਲ ਤੇ ਇਹਨੂੰ ਮਿਲਟਰੀ ਜਿਹੜਾ ਇਹਨੂੰ ਅੱਧ ਕਰੋ, ਇਹਨੂੰ ਘੱਟੋ ਅੱਧ ਚ ਕਰ ਦਿਓ, ਤੇ ਸਾਰੀ ਜਿਹੜੀ ਅਨਨੈਸਰੀ ਆ ਯੂਰਪ ਚ ਬੰਦੇ ਬਿਠਾਏ। ਵਿਰਾਟ ਜੀ, ਸੈਕੰਡ ਵਰਲਡ ਵਾਰ ਤੋਂ ਬਾਅਦ ਸਾਡੇ ਲੋਕਾਂ ਵਾਸਤੇ ਤੇ ਸੈਕੰਡ ਵਰਲਡ ਵਾਰ ਮੁੱਕ ਗਿਆ ਸੀਗਾ, ਜਿਹੜੇ ਅਮਰੀਕਨ ਜਿਨ੍ਹਾਂ ਨੇ ਉਹ ਸੈਕੰਡ ਵਰਲਡ ਵਾਰ ਨੂੰ ਖਤਮ ਕੀਤਾ, ਉੱਥੇ ਮਿਲਟਰੀ ਜਾ ਕੇ ਬਿਠਾਈ ਆ, ਬਿਲੀਅਨਸ ਆਫ ਡਾਲਰ ਐਵਰੀ ਈਅਰ ਖਰਚ ਕਰਦੇ ਆ, ਉਹਨਾਂ ਵਾਸਤੇ ਅਜੇ ਖਤਮ ਨਹੀਂ ਹੋਇਆ, ਉੱਥੇ ਬੈਠੇ ਆ। ਹਾਂਜੀ, ਉਹ ਕਹਿੰਦੇ ਸਾਡਾ ਮਤਲਬ ਕੋਈ ਨੀ, ਅਸੀਂ ਤਾਂ ਚੱਲ ਜਾਣਾ, ਹੋ ਸਕਦਾ ਅਮਰੀਕਾ ਨਾਟੋ ਚ ਵੀ ਬਾਹਰ ਨਿਕਲ ਜਾਵੇ, ਨੈਟ ਉਹਨਾਂ ਨੇ ਬਣਾਈ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਸੀਗੀ। ਸੋ ਇਹ ਵੇਖੋ ਕਿੱਧਰ ਨੂੰ ਮਤਲਬ ਜਾਂਦੀ ਆ ਗੱਲ, ਜਿਸ ਬੰਦੇ ਕੋਲ ਰਿਸੋਰਸਿਸ ਰਸ਼ੀਆ ਹੀ ਸਮਝ ਲਓ ਸਾਈਬੀਰੀਆ ਹੋਗਾ ਕਾਂਗੋ ਨਾਲ ਦੇ 100 ਟ੍ਰਿਲੀਅਨ ਦੇ ਰਿਸੋਰਸਿਸ ਉਹਨਾਂ ਕੋਲ ਪਏ ਆ। ਜਦੋਂ ਕੋਈ ਉਹਨਾਂ ਦੇ ਕੋਲ ਕੋਈ ਪੈਸਾ ਨਹੀਂ ਹੈ, ਕੋਈ ਟੈਕਨੋਲੋਜੀ ਨਹੀਂ ਹੈ, ਇਹ ਹੋਣ ਦੇ ਬਾਵਜੂਦ ਅੱਗੋਂ ਗਾਹਕ ਹੀ ਨਾ ਹੋਊਗਾ ਕੋਈ ਵੀ, ਉਹ ਰਿਸੋਰਸ ਜਿੰਨੇ ਮਰਜ਼ੀ ਪੈ ਰਹਿਣ ਉਹਦਾ ਕੋਈ ਫਾਇਦਾ ਨਹੀਂ ਹੈਗਾ। ਹਾਂਜੀ, ਸੋ ਇਸ ਕਰਕੇ ਜਿਹੜੀ ਰਿਸੋਰਸ ਤੇ ਬਿਜ਼ਨਸ ਤੇ ਜਿਹੜੀ ਟੈਕਨੋਲੋਜੀ ਦੀ ਇੰਟੀਗ੍ਰੇਸ਼ਨ ਜਿਹੜੀ ਆ, ਇੱਕ ਬੜਾ ਕੰਪਲੈਕਸ ਜਿਹਾ ਕੰਮ ਆ। ਇਕਦਮ ਜਿੱਦਾਂ ਸਾਡੇ ਪੰਜਾਬੀ ਕਹਿੰਦੇ ਧੱਤ ਪ੍ਰਤੇ ਹੋ ਕੇ ਇਕਦਮ ਵਾਰ ਡਿਕਲੇਅਰ ਕਰਨ ਦੀ ਲੋੜ ਨਹੀਂ ਹੁੰਦੀ, ਇਹਨੂੰ ਹੌਲੀ ਹੌਲੀ ਸੈਟਲ ਕਰਨ ਦੀ ਲੋੜ ਹੁੰਦੀ ਆ। ਜਿਹਦੇ ਵਿੱਚ ਮੈਂ ਇਹ ਵੇਖ ਰਿਹਾ ਸਾਡੇ ਇਸ ਕੰਟਰੀ ਦੇ ਲੀਡਰ ਹੋਣੀ ਨਹੀਂ ਹੈਗੇ, ਪਹਿਲਾਂ ਤੋਂ ਵੀ ਇਨਕੰਪੀਟੈਂਸੀ, ਪਰ ਹੁਣ ਬਿਲਕੁਲ ਪੱਧਰੇ ਸਾਹਮਣੇ ਆ ਗਏ ਨਾ ਇਹਨਾਂ ਦੇ ਵਿੱਚ ਕੰਪੀਟੈਂਸੀ ਕਿੰਨੀ ਕੁ ਆ। ਕੰਪੀਟੈਂਸੀ ਤੇ ਅਸੀਂ ਤਾਂ ਮੰਨਾਂਗੇ ਨਾ, ਚਲੋ ਇੱਕ ਬੰਦਾ ਭੈੜਾ ਹੈਗਾ, ਚਲੋ ਸਾਡੇ ਚ ਉਹਦੇ ਨਾਲ ਲੜਨ ਜੋਗੀ ਚਾਹੇ ਬਿਜ਼ਨਸ ਹੀ ਆ, ਸਾਡੇ ਚ ਜ਼ਰੂਰਤ ਹੈਗੀ ਆ, ਅਸੀਂ ਉਹਦੇ ਨਾਲ ਲੜ ਕੇ ਤੇ ਜਿੱਤ ਕੇ ਵਿਖਾਵਾਂਗੇ, ਤਾਂ ਹੀ ਸਮਝਾਂਗੇ ਵੀ ਕੰਪੀਟੈਂਸ ਆ। ਇਹ ਹਜੇ ਉਹਨਾਂ ਨੇ ਗੱਲ ਮਗਰੋਂ ਕਰਦੇ ਆ ਤੇ ਇਹ ਜਿਵੇਂ ਪਹਿਲਾਂ ਇੱਕ ਦਮੇ ਹੀ ਇੰਨਾ ਜ਼ਿਆਦਾ ਡਰ ਜਾਂਦੇ ਆ। ਹਾਂਜੀ, ਸੋ ਦੇਖੋ ਵਕਤ ਕਿਸ ਪਾਸੇ ਨੂੰ ਜਾਂਦਾ। ਮੈਂ ਇੰਨਾ ਜ਼ਰੂਰ ਕਹੂੰਗਾ, ਮੈਂ ਕਹਿਣਾ ਨਹੀਂ ਚਾਹੁੰਦਾ, ਵੈਸੇ ਇਹ ਕੰਟਰੀ ਜਿਹੜੀ ਆ ਨਾ ਡਿੱਗਦੀ ਵੀ, ਜਿੱਦਾਂ ਕਹਿੰਦੇ ਹਾਥੀ ਜਿਉਂਦਾ 1 ਲੱਖ ਦਾ ਤੇ ਮਰਿਆ 1.25 ਲੱਖ ਦਾ, ਜੇ ਅਗਰ ਕੰਟਰੀ ਡਿਸੋਲਵ ਵੀ ਹੋ ਜਾਂਦੀ ਨਾ ਕਿਸੇ ਨੇ ਕਿਸੇ ਕਾਰਨ ਕਰਕੇ, ਅਮਰੀਕਾ ਵਿੱਚ ਵੀ ਰਹਿ ਜਾਂਦੀ, ਸਾਡਾ ਕੋਈ ਨੁਕਸਾਨ ਨਹੀਂ ਹੋਣਾ, ਸਾਡੀ ਡਬਲ ਡਾਊਨ ਹੀ ਹੋਣੀ ਹੈ ਜੋ ਵੀ ਸਾਡੀ ਇਕਾਨਮੀ ਇੱਥੋਂ ਦੀ। ਥੈਂਕ ਯੂ ਬ੍ਰਾਦਰ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਅਲੱਗ ਅਲੱਗ ਵਿਚਾਰ ਨੇ ਜੀ ਲੋਕਾਂ ਦੇ, ਬਹੁ ਗਿਣਤੀ ਜਿਹੜੇ ਲੋਕ ਨੇ ਉਹ ਸੋਵਰਨਟੀ ਪ੍ਰਭੂ ਸੱਤਾ ਜਿਹੜੀ ਜਿਹੜਾ ਦੇਸ਼ ਆ, ਅਲੱਗ ਅਲੱਗ ਉਹਨਾਂ ਦੀ ਪ੍ਰਭੂ ਸੱਤਾ ਹੁੰਦੀ ਆ, ਸੋਵਰਨਟੀ ਹੁੰਦੀ ਆ ਤੇ ਮਾਣ ਹੁੰਦਾ, ਕਲਚਰ ਦਾ ਫਰਕ। ਕੈਨੇਡੀਅਨਸ ਬੜੇ ਸੋਫਟ ਸਪੋਕਨ ਨੇ, ਪਰ ਮੈਨੂੰ ਲੱਗਦਾ ਕੈਨੇਡੀਅਨਸ ਆ ਜਿਹੜੇ ਉਹ ਉਹਨਾਂ ਨੂੰ ਆਪਣੀ ਸੋਵਰਨਟੀ ਤੇ ਆਪਣੇ ਦੇਸ਼ ਦੇ ਉੱਤੇ ਮਾਣ। ਸਾਡੇ ਨਾਲ ਸਾਡੇ ਸਪੋਂਸਰ ਨੇ, ਪਰ ਵੀਰ ਜੀ ਇੱਕ ਮਿੰਟ ਹੋਲਡ ਕਰਿਓ, ਛੋਟੀ ਜਿਹੀ ਬ੍ਰੇਕ ਲੈ ਲਈਏ, ਬਸ ਇੱਕ ਮਿੰਟ, ਇੱਕੋ ਮਿੰਟ ਹੋਲਡ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਾਡੇ ਨਾਲ ਕਾਲਰ ਸੀ, ਕੁਛ ਡਰੌਪ ਕਰ ਗਏ ਨੇ ਦੋਸਤੋ, ਦੁਬਾਰਾ ਕਾਲ ਕਰ ਲਓ 416-620-1778 ਤੇ। ਜੋਤ ਆਯੁਰਵੈਦਿਕ ਸੈਂਟਰ ਤੋਂ ਸਾਡੇ ਨਾਲ ਵੀਰ ਜੀ ਗੁਰਜੋਤ ਜੀ ਜੁੜੇ ਹੋਏ ਨੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਬਹੁਤ ਬਹੁਤ ਟਾਈਮ ਦੇਣ ਲਈ,
ਮਾਫੀ ਚਾਹੁੰਦੇ ਹਾਂ ਜੀ, ਤੁਹਾਨੂੰ ਹੋਲਡ ਕਰਨਾ ਪਿਆ ਜ਼ਿਆਦਾ ਦੇਰ।
ਕੋਈ ਗੱਲ ਨਹੀਂ, ਵਧੀਆ ਹੁੰਦਾ ਪ੍ਰੋਗਰਾਮ ਸੁਣ ਲਈਦਾ ਬਹਾਨੇ ਨਾਲ।
ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਅੱਜ ਫਿਰ ਕਿਹੜੀ ਬਿਮਾਰੀ ਬਾਰੇ ਗੱਲਬਾਤ ਕਰਨੀ ਆ?
ਅੱਜ ਆਪਾਂ ਅਲਰਜੀਜ਼ ਦੀ ਗੱਲ ਕਰ ਲੈਂਦੇ ਹਾਂ ਜੀ, ਸ਼ੁਰੂ ਹੋ ਜਾਣੀਆਂ ਨੇ ਮਾਰਚ ਦੇ ਵਿੱਚ।
ਹਾਂਜੀ ਹਾਂਜੀ ਹਾਂਜੀ, ਇਹ ਸਰਦੀਆਂ ਦਾ ਵੈਸੇ ਹੀ, ਸਰਦੀਆਂ ਦੇ ਵਿੱਚ ਨਾ ਕਿਸੇ ਨੂੰ ਕਈ ਵਾਰੀ ਠੰਡ ਨਹੀਂ ਵੀ ਲੱਗੀ ਹੁੰਦੀ, ਫਿਰ ਵੀ ਛਿੱਕਾ ਆਉਣ ਲੱਗ ਜਾਂਦੀ, ਇਹ ਵੀ ਅਲਰਜੀ ਕਰਕੇ ਹੁੰਦੀ ਹੈ?
ਹਾਂਜੀ, ਅਲਰਜੀ ਕਰਕੇ ਵੀ ਹੁੰਦੇ ਨੇ। ਵੈਸੇ ਵੀ ਨਾ ਸਰਦੀ ਦੇ ਵਿੱਚ ਜਿਹੜਾ ਵਾਇਰਸ ਬੈਕਟੀਰੀਆ ਉਹ ਜ਼ਿਆਦਾ ਗਰੋ ਕਰਦਾ, ਜ਼ਿਆਦਾ ਫੈਲਦਾ ਗਰਮੀ ਦੇ ਮੁਕਾਬਲੇ।
ਉਹ ਪਾਣੀ ਨੱਕ ਚ ਆਉਣ ਲੱਗ ਜਾਂਦਾ, 20-25 ਛਿੱਕਾ ਆਉਂਦੀਆਂ ਕਈਆਂ ਨੂੰ ਤਾਂ।
ਹਾਂਜੀ ਹਾਂਜੀ, ਉਹ ਅਲਰਜੀ ਹੁੰਦੀਆਂ ਨੇ ਜੀ। ਉਹ ਅਸਲ ਦੇ ਵਿੱਚ ਨਾ ਜਿਹੜਾ ਅਲਰਜੀ ਆ, ਦੇਖੋ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ, ਜਿਵੇਂ ਛਿੱਕਾਂ ਦੀ ਅਲਰਜੀ ਹੋ ਗਈ, ਨੱਕ ਚੋਂ ਪਾਣੀ ਆਈ ਜਾਣਾ, ਕੰਨਾਂ ਦੇ ਵਿੱਚ ਖਾਜ ਹੋਈ ਜਾਣੀ, ਗਲੇ 'ਚ ਵੀ ਖਰਾਸ਼ ਹੁੰਦੀ ਆ, ਫਿਰ ਸਕਿਨ ਅਲਰਜੀਆਂ ਹੋ ਜਾਂਦੀਆਂ ਨੇ, ਧੱਫੜ ਹੋ ਜਾਂਦੇ ਨੇ ਸਕਿਨ ਦੇ ਉੱਪਰ, ਖਾਰਸ਼ ਹੋਈ ਜਾਂਦੀ ਆ, ਕਈਆਂ ਨੂੰ ਫੇਫੜਿਆਂ ਦੀ ਅਲਰਜੀ ਹੁੰਦੀ, ਉਹਨਾਂ ਨੂੰ ਸਾਹ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਸਪੈਸ਼ਲ ਕਿਸੇ ਉਸ ਵਾਇਰਸ ਬੈਕਟੀਰੀਆ ਦੇ ਕੰਟੈਕਟ 'ਚ ਜਾਂਦੇ ਨੇ। ਇਸ ਕਰਕੇ ਕਈਆਂ ਨੂੰ ਪੇਟ ਦੀ ਅਲਰਜੀ ਹੁੰਦੀ ਆ, ਕੁਛ ਇੱਦਾਂ ਦਾ ਖਾ ਲੈਂਦੇ ਨੇ ਉਹ ਜਿਹੜਾ ਉਹਨਾਂ ਦੀ ਬੋਡੀ ਟੋਲਰੇਟ ਨਹੀਂ ਕਰਦੀ, ਤੇ ਉਹਨਾਂ ਨੂੰ ਰਾਈਟ ਵੇ ਉਲਟੀ ਆ ਜਾਂਦੀ ਆ, ਜਾਂ ਫਿਰ ਪਤਲੇ ਦਸਤ ਲੱਗ ਕੇ ਉਹ ਟੋਇਲਟ ਰਾਹੀਂ ਨਿਕਲ ਜਾਂਦਾ, ਜਿਵੇਂ ਗਲੂਟਨ ਦੀ ਅਲਰਜੀ ਬਹੁਤ ਜ਼ਿਆਦਾ ਲੋਕਾਂ ਨੂੰ ਇੱਥੇ। ਹੁਣ ਅਲਰਜੀ ਦੇ ਵਿੱਚ ਆਯੁਰਵੇਦ ਦੇ ਵਿੱਚ ਤਾਂ ਅਸੀਂ ਇਮਿਊਨਿਟੀ ਨੂੰ ਸਟਰੋਂਗ ਕਰਦੇ ਹਾਂ ਜੀ, ਹੁਣ ਮਾਡਰਨ ਮੈਡੀਸਨ ਦੇ ਵਿੱਚ ਤਾਂ ਜੀ ਇਹਦੇ ਵਿੱਚ ਇੱਕ ਗੋਲੀ ਦਿੱਤੀ ਜਾਂਦੀ ਆ ਅਲਰਜੀ ਦੀ, ਉਹ ਜੇ ਖਾ ਲੇਂਗੇ ਉਹ ਤਾਂ ਠੀਕ ਆ, ਜੇ ਨਹੀਂ ਖਾਂਦੇ ਤਾਂ ਦਿੱਕਤ ਰਹਿਣੀ ਆ, ਪਰ ਨਾਲ ਹੀ ਉਹਦਾ ਸਾਈਡ ਇਫੈਕਟ ਇਹ ਹੈ ਜੀ ਵੀ ਨੀਂਦ ਆਉਂਦੀ ਆ ਪੇਸ਼ੈਂਟ ਨੂੰ, ਦਿਨ ਦੇ ਵਿੱਚ ਵੀ ਨੀਂਦ ਆਈ ਜਾਂਦੀ ਆ, ਜਿਹੜੇ ਹੁਣ ਡਰਾਈਵਿੰਗ ਕਰਦੇ ਨੇ ਬੰਦੇ ਉਹਨਾਂ ਨੂੰ ਬਹੁਤ ਦਿੱਕਤ ਰਹਿੰਦੀ ਆ ਜੀ। ਇਸ ਕਰਕੇ ਨਾ ਫਿਰ ਪਰਮਾਨੈਂਟ ਇਲਾਜ ਨੀ ਉਹ ਕਰਦੇ, ਟੈਂਪਰੇਰੀ ਇਲਾਜ ਆ, ਉਹ ਟਾਈਮ ਪਾ ਕੇ ਗੋਲੀਆਂ ਕੰਮ ਕਰਨਾ ਛੱਡ ਜਾਂਦੀਆਂ ਨੇ, ਫਿਰ ਉਹ ਕਹਿੰਦੇ ਨੇ ਜੀ ਤੁਸੀਂ ਬੂਸਟਰ ਲਵਾ ਲਓ, ਤੁਸੀਂ ਸ਼ਾਟਸ ਲਵਾ ਲਓ। ਪਿੱਛੇ ਜੇ ਆਪਾਂ ਦੇਖਿਆ ਹੀ ਆ ਜਿੰਨੀਆਂ ਵੀ ਵੈਕਸੀਨਾਂ ਲੱਗੀਆਂ ਨੇ, ਜਿਨ੍ਹਾਂ ਦੇ ਵੱਧ ਵੈਕਸੀਨਾਂ ਲੱਗੀਆਂ ਨੇ ਉਹ ਵੱਧ ਬਿਮਾਰ ਹੋਏ ਨੇ, ਜਿਨ੍ਹਾਂ ਨੇ ਨਹੀਂ ਲਵਾਈ ਜਾਂ ਇੱਕ ਲਵਾਈ ਆ ਉਹ ਬੰਦੇ ਠੀਕ ਰਹੇ ਨੇ ਬਿਲਕੁਲ। ਇਸ ਕਰਕੇ ਕਿਉਂਕਿ ਜਿਹੜੀਆਂ ਐਲੋਪੈਥਿਕ ਮੈਡੀਸਨਾਂ ਨੇ ਇਹ ਵੀ ਤੁਹਾਡੀ ਇਮਿਊਨਿਟੀ ਨੂੰ ਵੀਕ ਕਰ ਦਿੰਦੀਆਂ ਨੇ ਜੀ, ਜਿਹੜੇ ਲੰਬੇ ਟਾਈਮ ਤੋਂ ਐਲੋਪੈਥਿਕ ਮੈਡੀਸਨ ਵਰਤਦੇ ਨੇ ਲੋਕ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵੀਕ ਹੋ ਜਾਂਦੀ ਆ। ਪਰ ਆਯੁਰਵੇਦ ਦੇ ਵਿੱਚ ਅਸੀਂ ਇਮਿਊਨਿਟੀ ਨੂੰ ਸਟਰੋਂਗ ਕਰਦੇ ਹਾਂ ਤੇ ਸਾਨੂੰ ਪਹਿਲੇ ਹਫ਼ਤੇ ਦੇ ਵਿੱਚ ਰਿਜ਼ਲਟ ਮਿਲਦੇ ਨੇ। ਜਿਹੜਾ ਕੋਰਸ ਹੁੰਦਾ ਜੀ ਤਕਰੀਬਨ 3 ਤੋਂ 4 ਮਹੀਨੇ ਦਾ, ਲਗਾਤਾਰ ਜੇ ਪੇਸ਼ੈਂਟ ਕੋਰਸ ਲੈ ਲੈਂਦਾ ਤੇ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ। ਇਸ ਕਰਕੇ ਜੇ ਤੁਹਾਨੂੰ ਵੀ ਐਲਰਜੀ ਨਾਲ ਸੰਬੰਧਿਤ ਕੋਈ ਦਿੱਕਤ ਆ ਜਾਂ ਹੋਰ ਕੋਈ ਸਰੀਰਕ ਮਾਨਸਿਕ ਰੋਗ ਨਾਲ ਤੁਸੀਂ ਗ੍ਰਸਤ ਹੋ ਤਾਂ ਆਪਾਂ ਆਯੁਰਵੇਦ ਦੇ ਵਿੱਚ ਹੈਲਪ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ 647-4200-647-465-2800 ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ jyotayurvedic.com ਤੇ ਵਿਜ਼ਿਟ ਕਰ ਸਕਦੇ ਹੋ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ ਜੀ 647-4200-2800।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੈਂਕ ਯੂ ਜੀ, ਬਹੁਤ
ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਜੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਕੋਈ ਕਲੋਜ਼ਿੰਗ ਆ ਰਹੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਕੌਂਡੋ ਆ, ਕੋਈ ਘਰ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ 905-456-20 ਤੇ 905-456-2020। ਦੇਖੋ ਕਲੋਜ਼ਿੰਗ ਨੂੰ ਇੰਨਾ ਲਾਈਟਲੀ ਨਾ ਲਓ। ਕਲੋਜ਼ਿੰਗ ਜਿਹੜੀ ਹੁੰਦੀ ਆ ਨਾ ਸੈਲਰ ਹੋ ਜਾਂ ਬਾਇਰ ਹੋ, ਬਹੁਤ ਅਹਿਮ ਹੁੰਦੀ ਆ। ਜੇ ਤੁਸੀਂ ਬਾਇਰ ਹੋ ਇਹਦਾ ਮਤਲਬ ਤੁਸੀਂ ਜੇ ਰੈਂਟ ਤੇ ਰਹਿ ਰਹੇ ਹੋ ਤੇ ਤੁਸੀਂ ਨੋਟਿਸ ਦੇਤਾ ਤੇ ਸਮਾਨ ਚੱਕ ਲਿਆ, ਤੇ ਅੱਗੇ ਜੇ ਕਲੋਜ਼ਿੰਗ ਨਾ ਹੋਵੇ ਤੇ ਮੂਵ ਕਿੱਥੇ ਕਰੋਗੇ? ਤੁਸੀਂ ਹੋਟਲ 'ਚ ਜਾਓਗੇ। ਤੇ ਜੇ ਤੁਸੀਂ ਸੈਲਰ ਹੋ ਤੇ ਅੱਗੇ ਕੋਈ ਪ੍ਰਾਪਰਟੀ ਬਾਈ ਕੀਤੀ ਹੋਈ ਤੇ ਤੁਹਾਡੀ ਤੁਸੀਂ ਸਮਾਨ ਚੱਕ ਲਿਆ ਆਪਣਾ ਤੇ ਕਲੋਜ਼ਿੰਗ ਤੁਹਾਡੀ ਹੋਈ ਨਹੀਂ, ਤੇ ਪੈਨਲਟੀਜ਼ ਵਗੈਰਾ ਬਾਅਦ 'ਚ ਪੈਂਦੀਆਂ ਨੇ, ਕਿਉਂਕਿ ਉਸ ਦਿਨ ਜੇ ਨਾ ਕਲੋਜ਼ਿੰਗ ਹੋਵੇ ਤਾਂ ਐਗਰੀਮੈਂਟ ਟਰਮੀਨੇਟ ਹੋ ਜਾਂਦਾ, ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੁੰਦੀ। ਇਸ ਕਰਕੇ ਮਾਹਰ ਲਾਇਰ ਕੋਲ ਜਾਓ ਜੀ, 905-456-2020 ਆਸਰਾ ਲਾਇਰਸ। ਤੇ ਇੱਕ ਸਾਡੇ ਸਪਾਂਸਰ ਨੇ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਆ। ਤੁਸੀਂ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਉਹਨਾਂ ਨੇ ਉਹ ਤੁਹਾਥੋਂ ਮੰਗ ਰਹੇ ਨੇ ਰੈਫਰੈਂਸ ਕਿਸੇ ਦਾ ਵੀ, ਕੋਈ ਇਹੋ ਜਿਹਾ ਇਮੀਗ੍ਰੇਸ਼ਨ ਕੰਸਲਟੈਂਟ ਦੱਸੋ, ਤੁਸੀਂ ਇਹਨਾਂ ਦਾ ਨਾਂ ਬੇਚਿਜ ਹੋ ਕੇ ਲੈ ਸਕਦੇ ਹੋ ਜੀ। ਰਿਲਾਇਬਲ ਇਨਸਾਨ ਨੇ ਜੀ ਇਹ, ਬਹੁਤ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਜਿਹੜੇ ਇੱਥੇ ਜਿਹੜੇ ਕਿੱਤੇ ਨੇ ਕੈਟਾਗਰੀਜ਼ ਨੇ ਉਹਦੇ ਤਹਿਤ ਤੁਹਾਡੇ ਦੋਸਤ ਮਿੱਤਰ ਆ ਸਕਦੇ ਨੇ, ਉਹਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਤੇ ਤੁਹਾਡਾ ਕੰਮ ਕਰਵਾਉਣਗੇ ਜੀ। ਫੋਰ ਐਗਜ਼ਾਮਪਲ ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਜਾਂ ਕਈ ਵਾਰੀ ਵਰਕ ਪਰਮਿਟ ਦੀ ਪ੍ਰੋਬਲਮ ਹੁੰਦੀ ਹੈ, ਕਿਹੜੇ ਕਿੱਤੇ 'ਚ ਵਰਕ ਪਰਮਿਟ ਤੁਹਾਨੂੰ ਮਿਲ ਸਕਦਾ, ਸਾਰੀ ਤੁਹਾਨੂੰ ਜਾਣਕਾਰੀ ਦੇਣਗੇ। 647-646-3000 ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਇੱਕ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਮੰਡ ਜੀ, ਇਹ ਜੀ ਐਚ ਵੀ ਏ ਸੀ ਟੈਕਨੀਸ਼ੀਅਨ ਨੇ। ਸਰਦੀਆਂ ਚੱਲ ਰਹੀਆਂ, ਜੇ ਫਰਨੈਸ ਬੰਦ ਹੋ ਗਈ ਹੈ ਜਾਂ ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ ਗਈ ਹੈ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰ ਲਿਓ। ਨੰਬਰ ਇਹਨਾਂ ਦਾ 647-242-1000। ਫਰਨੈਸ ਖਰਾਬ ਹੋ ਗਈ, ਹੀਟ ਆਉਣੀ ਬੰਦ ਹੋ ਗਈ, ਜਾਂ ਗਰਮੀਆਂ ਦੇ ਵਿੱਚ ਕਈ ਵਾਰੀ ਏ ਸੀ ਦੀ ਪ੍ਰੋਬਲਮ ਆ ਜਾਂਦੀ, ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 647-218-1000 ਇਹਨਾਂ ਦਾ ਨੰਬਰ ਆ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਚਾਲ ਆ?
ਠੀਕ ਠਾਕ। ਪਹਿਲਾਂ
ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ,
ਪਹਿਲਾਂ ਕੀ ਤੁਸੀਂ ਚੁੱਕਿਆ ਨੀ ਉਹ ਗੱਲ, ਮੈਂ ਲੰਬੀ ਕਰਨੀ ਸੀ, ਪਹਿਲਾਂ ਮੈਂ ਤਾਂ ਮੁਕਤਸਰ ਹੀ ਕਰ ਦਿੰਦਾ।
ਹਾਂ ਨਹੀਂ, ਕੋਈ ਨੀ,
ਜੇ ਖੁਸ਼ ਰਹਿਣਾ ਨਾ ਤੇ ਚਲੋ ਕੰਮ ਅਜ ਕੰਮ ਨਾ ਜਾਨਵਰਾਂ ਤੋਂ ਸਿੱਖ ਲਓ, ਜਿੰਨੀ ਜ਼ਰੂਰਤ ਹੁੰਦੀ ਹੈ ਓਨਾ ਹੀ ਉਹ ਖਾਂਦੇ ਨੇ, ਬਾਕੀ ਜਿਹੜਾ ਛੋੜ ਕੇ ਆਰਾਮ ਨਾਲ ਸੌ ਜਾਂਦੇ ਨੇ।
ਬਿਲਕੁਲ ਬਿਲਕੁਲ ਠੀਕ ਹੈ ਜੀ।
ਔਰ ਇਨਸਾਨ ਹੀ ਹੈ ਜਿਹੜਾ ਨਾ ਉਹ ਖਾਂਦਾ ਵੀ ਹੈ ਤਾਂ ਬਾਕੀ ਨਾਲ ਅਗਲੇ ਨਸਲਾਂ ਨੇ ਵੀ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੇ, ਉਹ ਪ੍ਰੋਬਲਮ ਆਉਂਦੀਆਂ ਨੇ।
ਬਿਲਕੁਲ, ਇਹ ਜੀ ਜਿਹੜੀ ਹੋੜ ਆ ਨਾ ਜ਼ਖੀਰੇਬੰਦੀ, ਇਹ ਜਿਹੜਾ ਕੈਪੀਟਲਿਸਟ ਸਿਸਟਮ ਆ ਨਾ ਇਹਦੀ ਮੇਨ ਗੱਲ ਆ ਵੀ ਤੁਸੀਂ ਇਕੱਠਾ ਕਰਕੇ ਰੱਖ ਲਓ, ਉਹਦੇ ਪਿੱਛੇ ਚਾਲ ਇਹ ਹੁੰਦੀ ਹੈ।
ਇਹ ਤਾਂ ਮੇਰੀ ਤਬਾਹੀ, ਦੇਖੋ ਕੈਪੀਟਲਿਸਟ ਬਿਲਕੁਲ ਤਬਾਹੀ ਹੈ, ਸਿੰਪਲ ਹੈ, ਬੜੀ ਤਬਾਹੀ ਹੈ, ਥੋੜੀ ਦੇਰ ਬਾਅਦ
ਉਹਦੇ ਪਿੱਛੇ ਥਾਟ ਪ੍ਰੋਸੈਸ ਇਹ ਹੁੰਦਾ ਵੀ ਜਦੋਂ ਇਸ ਚੀਜ਼ ਦੀ ਘਾਟ ਹੋਗੀ ਜਾਂ ਘਾਟ ਪੈਦਾ ਕਰ ਦੋ, ਮੋਨੋਪੋਲੀ ਕਰੋ ਤੇ ਉਸ ਤੋਂ ਬਾਅਦ ਮਹਿੰਗਾ ਵੇਚੋ, ਅਲਟੀਮੇਟਲੀ ਪੈਸੇ
ਦੀ। ਇਹ ਤਾਂ ਬਿਲਕੁਲ ਦੇ ਖਿਲਾਫ਼। ਔਰ ਦੂਸਰੀ ਗੱਲ ਜਿਹੜੀ ਹੈ ਨਾ ਕਿ ਜੋ ਖੁਸ਼ੀ ਨਾਲ ਰਹਿਣਾ ਇਨਸਾਨਾਂ ਨੇ, ਅਗਰ ਤੁਸੀਂ ਰਿਸ਼ਤੇਦਾਰ ਜਾਂ ਦੋਸਤ ਤਲਕ ਸਮਝਦੇ ਹੋ ਤੇ ਸਾਰੇ ਮਿਲ ਕੇ ਰਹੋ, ਜਿਹਨੂੰ ਜਿੰਨੀ ਜਿਸ ਚੀਜ਼ ਦੀ ਸਲਾਹੀਅਤ ਹੈ ਓਨਾ ਉਹ ਕੰਮ ਕਰੇ, ਕੰਮ ਲੈ ਕੇ ਆਵੇ, ਆਪਣਾ ਖੈਤ ਨਾਲ ਦੂਜਿਆਂ ਨੂੰ ਵੀ ਖਿਲਾਏ, ਬਸ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਧੰਨਵਾਦ।
ਸਿੰਪਲ ਜਿਹਾ ਫਾਰਮ, ਲੇਕਿਨ ਇਹ ਕਰਨ ਨਹੀਂ ਹੁੰਦਾ, ਕਮਾ ਕੇ ਬੰਦਾ ਕਹਿੰਦਾ ਮੈਂ ਇਹਨੂੰ ਕਿਉਂ ਦਿਆਂ।
ਬਿਲਕੁਲ ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ। ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦਾ, ਐਵੋਲੂਸ਼ਨ ਪ੍ਰੋਸੈਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਵੀ ਇਨਸਾਨ ਜਿਹੜਾ ਬਹੁਤ ਸਾਰੀਆਂ ਨਸਲਾਂ ਖਤਮ ਹੋ ਗਈਆਂ, ਇਨਸਾਨ ਕਿਉਂ ਜਿਉਂਦਾ ਰਿਹਾ? ਮਿਲੀਅਨਸ ਆਫ ਈਅਰਸ ਪਹਿਲਾਂ ਡਾਇਨੋਸੌਰਸ ਕਿੰਨੇ ਖਤਮ ਹੋ ਗਏ? ਜਿਹੜੀ ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਭਾਵਨਾ ਨਾ, ਇਹ ਇਨਸਾਨ ਚ ਪ੍ਰਬਲ ਸੀ। ਦੇਖੋ ਜਾਨਵਰ ਆ ਕੋਈ, ਚਲੋ ਹੁਣ ਦੇ ਜਾਨਵਰ ਤਾਂ ਹੋਰ ਨੇ, ਮੈਂ ਮਿਲੀਅਨਸ ਆਫ ਈਅਰਸ ਪਹਿਲਾਂ ਦੀਆਂ ਗੱਲਾਂ ਕਰ ਰਿਹਾ। ਇਨਸਾਨ ਇਸ ਕਰਕੇ ਜਿਉਂਦਾ ਰਿਹਾ ਕਿਉਂਕਿ ਇਨਸਾਨ ਦੀਆਂ ਜਿਹੜੀਆਂ ਪਹਿਲੀਆਂ, ਅੱਜ ਤੋਂ ਪਹਿਲਾਂ ਸਾਡੇ ਵੱਡੇ ਵੱਡੇ ਵਡੇਰੇ ਸੀ, ਉਹਨਾਂ ਚ ਮਿਊਚੁਅਲ ਕੋਆਪਰੇਸ਼ਨ ਬਹੁਤ ਸੀ, ਉਹ ਇਕੱਠੇ ਚੱਲਦੇ ਸੀ, ਕਬੀਲਿਆਂ ਦੇ ਵਿੱਚ ਇਕੱਠੇ ਰਹਿੰਦੇ ਸੀ। ਈਵਨ ਜਦੋਂ ਕਿਸੇ ਦੇ ਸੱਟ ਫੇਟ ਵੱਜ ਜਾਂਦੀ ਸੀ ਨਾ, ਜੇ ਕਿਸੇ ਦੀ ਹੱਡੀ ਟੁੱਟ ਜਾਂਦੀ ਸੀ, ਉਹਨਾਂ ਨੂੰ ਪਤਾ ਸੀ, ਵੈਸੇ ਤਾਂ ਜਿਹਦੀ ਹੱਡੀ ਟੁੱਟ ਜਾਂਦੀ ਤੁਹਾਨੂੰ ਪਤਾ ਵੀ ਉਹਦਾ ਸ਼ਿਕਾਰ ਹੋ ਜਾਣਾ, ਉਹ ਭੱਜ ਦੌੜ ਨਹੀਂ ਸਕਦਾ ਗਾ, ਪਰ ਸਿਰਫ ਇਨਸਾਨ ਹੀ ਆ ਜਿਹਦਾ ਭੈਣ ਭਰਾ, ਜਿਹਦਾ ਕੋਈ ਨਾਲ ਦਾ ਆਂਢੀ ਗੁਆਂਢੀ, ਜਦੋਂ ਜੰਗਲਾਂ ਚ ਵੀ ਰਹਿੰਦੇ ਸੀ, ਉਸ ਕਬੀਲੇ ਦੇ ਲੋਕ ਉਹਨੂੰ ਸਾਂਭ ਕੇ ਰੱਖਦੇ ਸੀ, ਮਹੀਨੇ ਵੀ ਦੇ ਨਾਲ ਜੋ ਠੀਕ ਹੋ ਜਾਂਦਾ ਸੀ ਭੱਜਣ ਦੌੜਨ ਦੇ ਕਾਬਲ, ਤੇ ਉਹ ਜਿਉਂਦਾ ਰਹਿੰਦਾ ਸੀ। ਇਹ ਭਾਵਨਾ ਇਨਸਾਨ ਚ ਹੀ ਆ, ਕਦੇ ਮੱਝਾਂ ਗਾਵਾਂ ਚ ਦੇਖੀ ਹੈ ਭਾਵਨਾ, ਕਦੇ ਸ਼ੇਰ ਚ ਦੇਖੀ ਹੈ ਵੀ ਜ਼ਖਮੀ ਹੋਇਆ ਉਹ ਸਾਰੇ ਛੱਡ ਕੇ ਭੱਜ ਜਾਂਦੇ ਨੇ ਨਾ, ਉਹ ਕਹਿੰਦੇ ਕੁਦਰਤ ਆ, ਮਤਲਬ ਉਹ ਕਹਿੰਦੇ ਜੀ ਬਸ ਮਨ ਚ ਸੋਚਦੇ ਨੇ ਵੀ ਇਹ ਤਾਂ ਮਰ ਗਿਆ ਹੁਣ, ਤੇ ਵੱਧ ਤੋਂ ਵੱਧ ਉਹ ਟਾਕਰਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਜਦੋਂ ਸਮਰਥ ਹੋ ਜਾਂਦੇ ਨੇ ਛੱਡ ਕੇ ਭੱਜ ਜਾਂਦੇ ਨੇ। ਇਨਸਾਨ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਦੇ ਵਿੱਚ ਨਾ ਇਹ ਭਾਵਨਾ ਸੀਗੀ, ਇਹ ਇਨਸਾਨੀ ਭਾਵਨਾ ਜੀ, ਮਿਊਚੁਅਲ ਕੋਆਪਰੇਸ਼ਨ ਸਮਾਜ ਦੇ ਵਿੱਚ, ਜਿਹੜਾ ਕਮਜ਼ੋਰ ਆ ਉਹਦੀ ਵੀ ਮਦਦ ਕਰੋ, ਤੇ ਜਿਹੜਾ 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 ਮਤਲਬ ਜਿਹਦੇ ਇੱਕ ਸਕਿੱਲ ਤੁਹਾਡੇ ਕੋਲ ਆ, ਇੱਕ ਸਕਿੱਲ ਦੂਜੇ ਕੋਲ ਆ, ਦੋਨੇ ਰਲ ਕੇ ਚੱਲਣਗੇ ਤਾਂ ਅੱਗੇ ਤਰੱਕੀ ਕਰ ਜਾਓਗੇ ਨਾ। ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਫਿਰ ਉਸ ਤੋਂ ਬਾਅਦ ਫਿਰ ਸਤਿ ਸ਼੍ਰੀ ਅਕਾਲ ਜੀ, ਬਾਕੀ ਗੱਲਾਂ ਆਪਾਂ ਕੱਲ ਕਰਾਂਗੇ।
ਉਹਦੀ ਰੀਅਲ ਏਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, Dale Mundi, Real Estate Expert.
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
The views expressed on the preceding program may not necessarily be those of the owner or management of WTOR radio station.
This Ramadan, your support will turn into tangible impact through Al Mustafa Canada. By digging wells for clean water, providing food aid to the hungry, and delivering urgent health care to desperate communities.
Tune in Radio 770 AM and E Awaz TV or Al Mustafa Canada ke live radio telethon mein shamil ho jaiye on Friday, March 14th at 3:30 PM. For donations, visit almustafacanada.org.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Subscute your and GTA Ramadan Festival in collaboration with National Zakat Foundation presents Ronaqe Ramadan and Jashne Chandra. Mark your calendars, March 15th and 16th, March 28th, 29th and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar with top brands and exclusive Ramadan collections. Join us for iftar and sahri and experience Ramadan like never before. Get your free tickets today. Don't miss out. Come celebrate Ramadan with us.
Dawa se ilaaj tak,
آپ ہمارے ساتھ ہیں.
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں.
ٹیون ان ریڈیو 770 AM اینڈ ای آواز ٹی وی اور انڈس ہاسپٹل کے لائیو ریڈیو ٹیلیتھون میں شامل ہوئے آن فرائیڈے مارچ 7 ایٹ 3:30 PM. فار ڈونیشنز وزٹ انڈس ہاسپٹل ڈاٹ سی اے.
اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے.
او پھر بنے بھی کیوں نہ, کیونکہ بیڈ روم سیٹ, سوفا سیٹ, میٹریسز, ڈائننگ ٹیبل, ڈیکوریٹو آئٹمز, گل کیجیے سارے گھر دا فرنیچر ودیا کوالٹی تے ڈسکاؤنٹڈ پرائس تے مل جاندا سوڈی فرنیچر تو 3 سال لئی نو بیاج.
142 کینیڈی روڈ, برامپٹن, 905